సార్ సంగతి ఆప్ సబ్ మాయి భాయి జితనే భీ సతగురు జీ ది పవిత్ర హజూరీ విచ పహుంచే హో సారే అప్నీ రచనా ది సఫలతా వాస్తే శబ్ద విచ బోలన ది ఖేచల్ కరో పహలే హిస్సే విచ దాస బోలేగా ਦੂਸਰੇ ਹਿੱਸੇ ਵਿੱਚ ਸਭ ਭਾਈ ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾ ਮੋਹਿ ਕਿਰਪਾ ਤਾਰੇ ਜੀ ਮੋਹਿ ਕਿਰਪਾ ਤਾਰੇ ਜੀ ਮੋਹਿ ਕਿਰਪਾ ਤਾਰੇ ਮੋਹਿ ਕਿਰਪਾ ਤਾਰੇ ਜੀ ਰੱਖੋ ਆਪਣੀ ਸ਼ਰਨ ਪ੍ਰਭੂ ਰੱਖੋ ਆਪਣੀ ਸ਼ਰਨ ਪ੍ਰਭੂ ਰੱਖੋ ਆਪਣੀ ਸ਼ਰਨ ਪ੍ਰਭੂ ਰੱਖੋ ਆਪਣੀ ਸ਼ਰਨ ਪ੍ਰਭੂ ਮੋਹਿ ਕਿਰਪਾ ਤਾਰੇ ਮੋਹਿ ਕਿਰਪਾ ਤਾਰੇ ਜੀ ਰੱਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਛੂ ਨਾ ਜਾਨੋ ਨੀਚ ਮੂਰਖਾਰੇ ਮਾਣ ਕਰਾਂ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ ਹਮ ਅਵਗੁਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਮੋਹਿ ਕਿਰਪਾ ਤਾਰੇ ਜੀ ਮੋਹਿ ਕਿਰਪਾ ਤਾਰੇ ਜੀ ਮੋਹਿ ਕਿਰਪਾ ਤਾਰੇ ਮੋਹਿ ਕਿਰਪਾ ਤਾਰੇ ਜੀ ਰੱਖੋ ਆਪਣੀ ਸ਼ਰਨ ਪ੍ਰਭੂ ਰੱਖੋ ਆਪਣੀ ਸ਼ਰਨ ਪ੍ਰਭੂ ਹਾਂ ਰੱਖੋ ਆਪਣੀ ਸ਼ਰਨ ਪ੍ਰਭੂ ਰੱਖੋ ਆਪਣੀ ਸ਼ਰਨ ਪ੍ਰਭੂ ਕਿਰਪਾ ਤਾਰੇ ਮੋਹਿ ਕਿਰਪਾ ਤਾਰੇ ਜੀ देवो सब किछ दयातार, हम अकिरत कन्हारे लाग परे तेरे दान स्यों, नह चित खस मारे तुझते बाहर किछ नहीं, पाप काटन हारे कहो नानक सारण दयाल गुरु, लेहो मुगद उधारे जी, मोहे कृपा तारे जी, मोहे कृपा तारे जी, मोहे कृपा तारे, मोहे कृपा तारे जी, राखो अपनी शरण प्रभु, राखो अपनी शरण प्रभु, राखो अपनी शरण प्रभु, राखो अपनी शरण प्रभु, कृपा तारे, मोह कृपा तारे जी,
साध संगत है। काफी समय तो आप सतगुरां दे सचखंड दरबार दी हाजरियां भरदे होए गुरबाणी दे कीर्तन, गुरमत और इतिहास दीआं विचारां दा आनंद माण रहे हो। दूरों नेड़ों चल के संत जी महाराजियां दे पावन पवित्र स्थान ते अपनी श्रद्धा दे फुल लैके पहुंचे हो, जिन्हां ने मन विच उन्हां दे कीते उपकारां प्रति कृतज्ञता है, जिन्हां ने संत जी महाराज पासों कुछ हासिल कीता है, जिन्हां नूं उन्हां दी संगत विचों कुछ प्राप्त होया है, वह अपने विहारां नूं संकोच के जरूर ही इन्हां दिनां विच आ के इत्थे हाजरियां दवाउंदे हन। केवल आस पास दे पिंडां शहरां विचों नहीं, बल्कि दूर दूर इलाकियां विचों, हिंदुस्तान ही नहीं बल्कि दुनिया के कोने कोने विचों विभागी गुरमुख माई भाई आके इस सालाना जोड़ मेले ते अपनी हाजरियां दवाउंदे हन। उन्हां महापुरखां दे पवित्र जीवन तो मार्गदर्शन लैण की कोशिश करते हैं, जिन्हां ने अपना सारा जीवन पर उपकार पर स्वार्थ वास्ते ला दिता, जित तपस्या कीती, साधना कीती, वो भी अपने वास्ते नहीं कि ਕਿਉਂਕਿ ਤੇ ਉਹ ਤੇ ਪਹਿਲਾਂ ਹੀ ਧਰੋਂ ਅਕਾਲ ਪੁਰਖ ਵਾਹਿਗੁਰੂ ਦਰੋਂ ਘਰੋਂ ਵਰੋਸਾਈ ਹਸਤੀ ਸਨ, ਮੁਕਤੀ ਰੂਪੀ ਕਾਰਜ ਪਹਿਲਾਂ ਰਾਸ ਹੀ ਸੀ। ਸਰ ਸੰਗਤ ਉਹਨਾਂ ਨੇ ਜੋ ਕੁਝ ਵੀ ਕੀਤਾ ਸਾਡੇ ਵਾਸਤੇ, ਆਓ ਐਸੇ ਮਹਾਂਪੁਰਖ ਜਿਨ੍ਹਾਂ ਦੀ ਬਾਬਤ ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਉਹ ਹਮੇਸ਼ਾ ਵਾਸਤੇ ਸੰਸਾਰ ਤੇ ਜ਼ਿੰਦਾ ਰਹਿੰਦੇ ਨੇ। ਸਾਖਤ ਮਰਹਿ ਸੰਤ ਸਭ ਜੀਵੈ, ਮਰਦੇ ਨੇ ਸਾਖਤ ਪੁਰਸ਼ ਜਿਹੜੇ ਆਪਣੀ ਜੀਵਨ ਦੀ ਬਾਜ਼ੀ ਹਾਰ ਕੇ ਜਾਂਦੇ ਹਨ, ਪਰ ਜਿਹੜੇ ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦੇ ਹਨ ਅੰਤ ਪ੍ਰਯੰਤ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਨਿਭਾ ਦਿੰਦੇ ਹਨ। ਸੇਵਕ ਕੀ ਓੜ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਜਿਨ੍ਹਾਂ ਦੀ ਬਾਬਤ ਭਗਤ ਕਬੀਰ ਜੀ ਕਥਨ ਕਰਦੇ ਨੇ, ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਉਹ ਸਰੀਰ ਕਰਕੇ ਭਾਵੇਂ ਸੰਸਾਰ ਤੇ ਰਹਿਣ ਜਾਂ ਨਾ ਰਹਿਣ, ਪਰ ਸਾਧ ਸੰਗਤ ਆਪਣੀ ਕਰਨੀ ਕਰਕੇ ਸਦਾ ਵਾਸਤੇ ਅਮਰ ਹੋ ਜਾਂਦੇ ਹਨ। ਉਹਨਾਂ ਨੂੰ ਹਮੇਸ਼ਾ ਵਾਸਤੇ ਜਿਉਂਦਿਆਂ ਵਿੱਚ ਹੀ ਸ਼ੁਮਾਰ ਕੀਤਾ ਜਾਂਦਾ ਹੈ। ਦੁਨੀਆਂ ਤੇ ਦੋ ਕਿਸਮ ਦੇ ਇਨਸਾਨ ਹਨ, ਇੱਕ ਤੇ ਉਹ ਜਿਹੜੇ ਸਰੀਰ ਕਰਕੇ ਭਾਵੇਂ ਜਿਉਂਦੇ ਵੀ ਹੋਣ ਪਰ ਸਤਿਗੁਰੂ ਜੀ ਉਹਨਾਂ ਜਿਉਂਦਿਆਂ ਨੂੰ ਵੀ ਮੁਰਦੇ ਹੀ ਕਹਿ ਰਹੇ ਹਨ। ਅਤ ਸੁੰਦਰ ਪੁਲੀਨ ਚਾਤੁਰ ਮੁੱਖ ਗਿਆਨੀ ਧਨਵੰਤ, ਭਾਵੇਂ ਬੜੀਆਂ ਸਿਫਤਾਂ ਪਾਈਆਂ ਜਾਂਦੀਆਂ ਹੋਣ ਉਹਨਾਂ ਇਨਸਾਨਾਂ ਦੇ ਵਿੱਚ, ਅਤ ਦਰਜੇ ਦੇ ਖੂਬਸੂਰਤ ਹੋਣ, ਉੱਚੀ ਕੁਲ ਵਿੱਚ ਜਨਮ ਹੋਇਆ ਹੋਵੇ, ਗੱਲੀ ਬਾਤੀ ਬੜੇ ਅਕਲਮੰਦ ਸਿਆਣੇ ਵੀ ਕਹਾਉਣ ਆਪਣੇ ਆਪ ਨੂੰ, ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਕੇ ਉਹ ਵਾਚਕ ਗਿਆਨੀ ਵੀ ਬਣ ਜਾਣ, ਉਹਨਾਂ ਦੇ ਪਾਸ ਮਾਇਆ ਧਨ ਪਦਾਰਥ ਵੀ ਬਹੁਤ ਹੋਵੇ, ਇਹ ਪੰਜੇ ਸਿਫਤਾਂ ਪਾਈਆਂ ਜਾਂਦੀਆਂ ਹੋਣ ਸਾਰ ਸੰਗਤ। ਹਾਲਾਂਕਿ ਇਹ ਪੰਜੇ ਸਿਫਤਾਂ ਕਿਸੇ ਇੱਕ ਬੰਦੇ ਵਿੱਚ ਦੇਖਣ ਨੂੰ ਮਿਲਦੀਆਂ ਨਹੀਂ, ਜ਼ਰੂਰੀ ਨਹੀਂ ਕਿ ਜਿਹੜਾ ਖੂਬਸੂਰਤ ਹੈ ਉਹ ਕੁਲੀਨ ਵੀ ਹੋਵੇਗਾ, ਜਿਹੜਾ ਉੱਚੀ ਕੁਲ ਵਿੱਚ ਜਨਮ ਲੈਂਦਾ ਉਹ ਚਤਰ ਜਾਂ ਅਕਲਮੰਦ ਵੀ ਹੋਵੇਗਾ, ਜਿਹੜਾ ਦੁਨਿਆਵੀ ਨੁਕਤਾ ਨਿਗਾਹ ਤੋਂ ਅਕਲਮੰਦ ਹੈ ਉਹ ਧਨਾੜ ਵੀ ਹੋਵੇਗਾ। ਇਹ ਪੰਜੇ ਸਿਫਤਾਂ ਹਾਲਾਂਕਿ ਕਿਸੇ ਇੱਕ ਬੰਦੇ ਵਿੱਚ ਦੇਖਣ ਨੂੰ ਮਿਲਦੀਆਂ ਨਹੀਂ, ਪਰ ਮੰਨ ਲਓ ਕਿ ਕਿਸੇ ਵਿੱਚ ਪੰਜੇ ਹੀ ਸਿਫਤਾਂ ਪਾਈਆਂ ਜਾਂਦੀਆਂ ਹਨ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਪਰ ਜੇ ਉਸਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਉਸਦੇ ਨਾਮ ਵਾਸਤੇ ਪ੍ਰੀਤ ਨਹੀਂ, ਉਸਦਾ ਹਿਰਦਾ ਪ੍ਰੇਮਾ ਭਗਤੀ ਤੋਂ ਬਗੈਰ ਸ਼ੂਨ ਖਾਲੀ ਹੈ, ਫਿਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਇਹੋ ਜਿਹੇ ਇਨਸਾਨ ਨੂੰ ਮੁਰਦਿਆਂ ਵਿੱਚ ਸ਼ੁਮਾਰ ਕਰਦੇ ਹਨ। ਮ੍ਰਿਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਜੀ ਮ੍ਰਿਤਕ ਕਹੀਐ ਨਾਨਕਾ, ਮ੍ਰਿਤਕ ਕਹੀਐ ਨਾਨਕਾ, ਹਾਂਜੀ ਮ੍ਰਿਤਕ ਕਹੀਐ ਨਾਨਕਾ, ਮ੍ਰਿਤਕ ਕਹੀਐ ਨਾਨਕਾ, ਦੇ ਪ੍ਰੀਤ ਨਹੀਂ ਭਗਵੰਤ, ਮ੍ਰਿਤਕ ਕਹੀਐ ਹਾਂਜੀ ਮ੍ਰਿਤਕ ਕਹੀਐ ਨਾਨਕਾ,
दिले प्रीत नहीं भगवंत मृतक कही है जी मृतक कही है नानका श्री रामचरित मानस दे करता गोसाईं तुलसीदास जी का भी कथन है जिन हर कथा सुनी नहीं काना श्रवण रंदर एह भवन समाना जिन्हां कन्नां नाल हरी जस हरी कीर्तन नहीं सुनिया जांदा ओ काम कन्न ते एह भवन सपां दीआं बरमियां समान हन नायन संत दर्श नहीं पेखा लोचन मोर पंख के लेखा जिन्हां नेत्रां दे नाल सतपुरशां गुरु पीरां दे दर्शन नहीं कीते जांदे गोसाईं तुलसीदास जी कह रहे हैं ओ नेत्र मोरां दे खंभां उपर टिक्कियां समान हन जे ना करहीं राम गुण गाना जी सो दादर जी समाना जिहड़ी जबान जिस रसना दे नाल परमेश्वर दे गुणां दा गायन नहीं कीता जांदा ਉਹ ਜ਼ਬਾਨ ਤੇ ਮੇਂਢਕ ਡੱਡੂ ਦੀ ਜ਼ਬਾਨ ਜੈਸੀ ਹੈ ਤੇ ਸਿਰ ਕੱਟ ਤਾਮਰ ਸਮਤੂਲਾ ਜੇ ਨਾ ਨਮਤ ਗੁਰਪਾਦਾਂ ਨੂੰ ਕੂਲਾ ਜਿਹੜਾ ਸਿਰ ਗੁਰੂ ਪੀਰਾਂ ਦੇ ਚਰਨਾਂ ਤੇ ਨਹੀਂ ਝੁਕਦਾ ਉਹ ਤੇ ਕੱਟੇ ਹੋਏ ਤੁਮੇ ਸਮਾਨ ਹੈ ਪੁਲਿਸ਼ ਕਠੋਰ ਨਿਠਰ ਸੋਏ ਛਾਤੀ ਸੁਣ ਹਰ ਚਰਤ ਨਾ ਜੋ ਹਰ ਖਾਤੀ ਜਿਹੜਾ ਹਿਰਦਾ ਆਪਣੇ ਗੁਰੂ ਪੀਰਾਂ ਦਾ ਪਵਿੱਤਰ ਜਸ ਸੁਣ ਕੇ ਦ੍ਰਵੀ ਭੂਤ ਨਹੀਂ ਹੁੰਦਾ ਉਹ ਹਿਰਦਾ ਤੇ ਬੱਜਰ ਪੱਥਰ ਦੇ ਨਿਆਈ ਹੈ ਫਿਰ ਸਰ ਸੰਗਤ ਅਖੀਰ ਗੋਸਾਈਂ ਤੁਲਸੀਦਾਸ ਜੀ ਕਹਿ ਦਿੰਦੇ ਹਨ ਜਿਨ ਹਰ ਹਿਰਦਾ ਭਗਤ ਨਹਿ ਆਨੀ ਜੀਵਤ ਸ਼ਬਦ ਸਮਾਨ ਸੇ ਪ੍ਰਾਣੀ ਜਿਹੜੇ ਹਿਰਦੇ ਭਗਤੀ ਭਾਵ ਤੋਂ ਸ਼ੂਨ ਬਿਲਕੁਲ ਖਾਲੀ ਹਨ ਫਿਰ ਉਹਨਾਂ ਹਿਰਦਿਆਂ ਵਾਲੇ ਇਨਸਾਨ ਤੇ ਗੋਸਾਈਂ ਤੁਲਸੀਦਾਸ ਜੀ ਦੇ ਕਥਨ ਅਨੁਸਾਰ ਜੀਵਤ ਸ਼ਬਦ ਸਮਾਨ ਸੇ ਪ੍ਰਾਣੀ ਸ਼ਬਦ ਮੁਰਦੇ ਨੂੰ ਕਿਹਾ ਜਾਂਦਾ ਜਿਉਂਦੇ ਹੀ ਮੁਰਦਿਆਂ ਸਮਾਨ ਹਨ ਤਾਂ ਤੇ ਸਾਰ ਸੰਗਤ ਸੌ ਸਿਆਣਿਆਂ ਇੱਕੋ ਹੀ ਮਤ ਹੋਇਆ ਕਰਦੀ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫੁਰਮਾਨ ਕਰ ਰਹੇ ਨੇ ਭਾਵੇਂ ਕਿਸੇ ਇਨਸਾਨ ਵਿੱਚ ਕਿਤਨੀਆਂ ਵੀ ਸਿਫਤਾਂ ਕਿਤਨੇ ਵੀ ਗੁਣ ਪਾਏ ਜਾਂਦੇ ਹੋਣ ਪਰ ਜੇ ਉਸਦਾ ਹਿਰਦਾ ਭਗਤੀ ਭਾਵ ਤੋਂ ਖਾਲੀ ਹੈ ਪਰ ਉਹ ਇਨਸਾਨ ਜਿਉਂਦਾ ਹੀ ਮੁਰਦਿਆਂ ਤੁਲ ਹੈ ਮ੍ਰਿਤਕ ਕਹੀ ਆ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਆਪਣੀਆਂ ਸੁਰਤਾਂ ਲੈ ਜਾਓ ਗੁਰੂ ਬਾਬਾ ਜੀ ਭਾਈ ਬਾਲੇ ਮਰਦਾਨੇ ਸਮੇਤ ਇੱਕ ਹੋਰ ਬੀਆਬਾਨ ਜੰਗਲ ਵਿੱਚ ਬੈਠੇ ਹਨ ਅੰਮ੍ਰਿਤ ਵੇਲਾ ਹੈ ਭਾਈ ਮਰਦਾਨਾ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਕਰ ਚੁੱਕਾ ਹੈ ਗੁਰੂ ਬਾਬਾ ਜੀ ਨੇਤਰ ਬੰਦ ਕਰੀ ਸਮਾਧ ਸਥਿਤ ਬੈਠੇ ਹਨ ਜਦੋਂ ਸ੍ਰੀ ਆਸਾ ਦੀ ਵਾਰ ਦਾ ਨਿਯਤ ਸਮੇਂ ਭੋਗ ਪਾ ਕੇ ਭਾਈ ਮਰਦਾਨਾ ਮੋਢਿਓਂ ਰਬਾਬ ਲਾ ਦਿੰਦਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਮਾਸੀ ਨਾਲ ਭਿੱਜੇ ਨੇਤਰ ਖੋਲਦੇ ਹਨ ਭਾਈ ਮਰਦਾਨੇ ਨੂੰ ਇਸ਼ਾਰਾ ਹੁੰਦਾ ਹੈ ਮਰਦਾਨਾ ਫਿਰ ਰਬਾਬ ਦੀਆਂ ਤਾਰਾਂ ਛੇੜ ਦਿੰਦਾ ਹੈ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਤੂੰ ਹੀ ਦੀ ਧੁਨੀ ਦਾ ਉਚਾਰਨ ਸ਼ੁਰੂ ਹੋ ਜਾਂਦਾ ਹੈ ਜੀ ਤੂੰ ਹੀ ਮੋਹੇ ਨਾ 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 ਤੂੰ ਹੀ ਮੋਹਣਾ, ਤੂੰ ਹੀ ਮੋਹਣਾ, ਤੂੰ ਹੀ ਤੂੰ ਹੀ ਮੋਹਣਾ, ਤੂੰ ਹੀ ਮੋਹਣਾ, ਤੂੰ ਹੀ ਮੋਹਣਾ, ਤੂੰ ਹੀ ਤੂੰ ਹੀ ਮੋਹਣਾ, ਤੂੰ ਹੀ ਮੋਹਣਾ, ਤੂੰ ਹੀ ਤੂੰ ਹੀ ਮੋਹਣਾ, ਤੂੰ ਹੀ ਤੂੰ ਹੀ ਮੋਹਣਾ, ਤੂੰ ਹੀ ਤੂੰ ਹੀ ਮੋਹਣਾ,
ਸੰਗਤ ਜਿਤਨੀ ਦੇਰ ਅੰਦਰ ਮੈਂ ਮੇਰੀ ਜੀ ਧੁਨ ਵੱਜਦੀ ਹੈ ਫਿਰ ਤੂੰ ਹੀ ਦੀ ਧੁਨ ਦਾ ਆਰਾਪ ਨਹੀਂ ਹੋ ਸਕਦਾ। ਭਗਤ ਰਵਿਦਾਸ ਜੀ ਕਥਨ ਕਰਦੇ ਹਨ, ਜਬ ਹਮ ਹੋਤੇ ਤਬ ਤੂੰ ਨਾਹੀਂ, ਪਰ ਜਦੋਂ ਮੈਂ ਮੇਰੀ ਦੀ ਧੁਨ ਬੰਦ ਹੋ ਜਾਂਦੀ ਹੈ ਫਿਰ ਬਾਕੀ ਕੀ ਰਹਿ ਜਾਂਦਾ? ਅਬ ਤੂੰ ਹੀ ਮੈਂ ਨਾਹੀਂ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਸਤਸੰਗ ਜਿਨ੍ਹਾਂ ਦੀ ਮੈਂ ਮੇਰੀ ਦੀ ਤੁਹਾਨੂੰ ਖਤਮ ਹੋ ਗਈ, ਉਹ ਭਾਵੇਂ ਬੈਠੇ ਸਨ ਮੈਦਾਨੇ ਜੰਗ ਵਿੱਚ, ਭਾਵੇਂ ਬੈਠੇ ਸਨ ਕਿਸੇ ਇਕਾਂਤ ਥਾਂ, ਕਿਸੇ ਦਰਿਆ ਦੇ ਕਿਨਾਰੇ, ਕਿਸੇ ਰਮਣੀਕ ਵਾਤਾਵਰਣ ਵਿੱਚ, ਇਹ ਤੂੰ ਹੀ ਦੀ ਧੁਨ ਨਿਰੰਤਰ ਵੱਜਦੀ ਰਹੀ। ਦੇਖੋ ਨਾ, ਯਮੁਨਾ ਦਾ ਕਿਨਾਰਾ ਹੈ, ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ, ਉਹ ਥਾਂ ਜਿੱਥੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚੋਂ ਇਕੱਤਰ ਹੋਏ ਬਹੁਤ ਸਾਰੇ ਵਿਦਵਾਨਾਂ ਕਵੀਆਂ ਪਾਸੋਂ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਪੁਰਾਤਨ ਧਾਰਮਿਕ ਗ੍ਰੰਥਾਂ ਦਾ ਆਮ ਸਮਝੀ ਜਾਣ ਵਾਲੀ ਭਾਸ਼ਾ ਵਿੱਚ ਤਰਜਮਾ ਕਰਵਾਇਆ। ਜਦੋਂ ਔਰੰਗਜ਼ੇਬ ਨੇ ਇਹਨਾਂ ਦੇ ਜਿਤਨੇ ਵਿਦਿਅਕ ਅਦਾਰੇ ਸਨ, ਜਿਹੜੀ ਬਨਾਰਸ ਇਹਨਾਂ ਦੀ ਯੂਨੀਵਰਸਿਟੀ ਸੀ ਜਿੱਥੇ ਜਾ ਕੇ ਪਿੰਗਲ ਪੜ੍ਹਦੇ, ਵੇਦਾਂ ਸ਼ਾਸਤਰਾਂ ਦਾ ਅਧਿਐਨ ਕਰਦੇ, ਉਹ ਸਾਰੇ ਅਦਾਰੇ ਬੰਦ ਕਰ ਦਿੱਤੇ, ਐਲਾਨ ਜਾਰੀ ਕਰ ਦਿੱਤਾ ਕਿ ਕਵਿਤਾ ਲਿਖਣੀ ਬੰਦ ਕਰ ਦਿਓ, ਤਵਾਰੀਖ ਲਿਖਣੀ ਬੰਦ ਕਰ ਦਿਓ। ਇਹਨਾਂ ਕਵੀਆਂ ਵਿਦਵਾਨਾਂ ਦੇ ਪਾਸ ਹੋਰ ਕੋਈ ਸਕਿੱਲ, ਹੋਰ ਕੋਈ ਹੁਨਰ ਤੇ ਹੈ ਨਹੀਂ ਸੀ। ਜਿਹੜਾ ਹੁਨਰ ਉਹਨਾਂ ਦੇ ਪਾਸ ਸੀ ਉਸਦੀ ਕਦਰ ਕੋਈ ਨਹੀਂ ਸੀ ਕਰਦਾ। ਇਹ ਦਰ ਦਰ ਦੀਆਂ ਠੋਕਰਾਂ ਖਾਂਦੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਪਹੁੰਚ ਗਏ। ਸੱਚੇ ਪਾਤਸ਼ਾਹ ਸਾਡੀ ਸ਼ਰਨ ਆਇਆਂ ਦੀ ਲਾਜ ਰੱਖੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣਗੇ ਤੇ ਗੁਰੂ ਨਾਨਕ ਦਾ ਘਰ ਹੈ ਇੱਥੇ, ਤੇ ਨਿਮਾਣਿਆਂ ਨੂੰ ਵੀ ਮਾਣ ਮਿਲਦਾ ਵੀ ਤੁਹਾਡੇ ਪਾਸ ਤੇ ਬੜਾ ਅੱਛਾ ਹੁਨਰ ਹੈ, ਤੁਸੀਂ ਤੇ ਬੜੇ ਉੱਚ ਕੋਟੀ ਦੇ ਵਿਦਵਾਨ, ਉੱਚ ਕੋਟੀ ਦਾ ਕਵੀ ਹੋ, ਤੁਹਾਨੂੰ ਮਾਣ ਕਿਉਂ ਨਹੀਂ ਮਿਲੇਗਾ? ਪਰ ਉਹਨਾਂ ਪਾਸੋਂ ਸਤਿਗੁਰੂ ਜੀ ਨੇ ਸੇਵਾ ਲਈ, ਵਿਦਿਆ ਸਾਗਰ ਨਾਮ ਦਾ ਇੱਕ ਗ੍ਰੰਥ ਇਤਿਹਾਸ ਤੇ ਜ਼ਿਕਰ ਆਉਂਦਾ ਹੈ, ਉਸਦਾ ਵਜ਼ਨ 9 ਮਣ ਸੀ। ਜਿਸ ਗ੍ਰੰਥ ਦਾ ਵਜ਼ਨ 9 ਮਣ ਹੋਵੇ ਉਹਦੇ ਚ ਕਿੰਨੀ ਕੁ ਸਮੱਗਰੀ ਹੋਵੇਗੀ, ਕਿੰਨਾ ਕੁ ਉਹਦੇ ਵਿੱਚ ਮਸਾਲਾ ਹੋਵੇਗਾ, ਆਪਾਂ ਅੰਦਾਜ਼ਾ ਲਾ ਹੀ ਸਕਦੇ ਹਾਂ। ਸਾਧ ਸੰਗਤ ਉਹ ਵਿਦਿਆ ਸਾਗਰ ਨਾਮ ਦਾ ਗ੍ਰੰਥ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਇਹਨਾਂ ਵਿਦਵਾਨਾਂ ਇਹਨਾਂ ਕਵੀਆਂ ਪਾਸੋਂ ਕਰਵਾਇਆ। ਇਹ ਗੁਰੂ ਨਾਨਕ ਦੇ ਘਰ ਆ ਕੇ ਤੇ ਕੁਦਰਤ ਵੀ ਆਪਣਾ ਅਸੂਲ ਬਦਲ ਲੈਂਦੀ ਹੈ। ਜਦੋਂ ਯਮੁਨਾ ਦੇ ਕਿਨਾਰੇ ਕਵੀ ਬੈਠ ਕੇ ਕਵਿਤਾ ਲਿਖਦੇ, ਧਰਮ ਗ੍ਰੰਥਾਂ ਦਾ ਆਮ ਸਮਝੀ ਜਾਣ ਵਾਲੀ ਭਾਸ਼ਾ ਵਿੱਚ ਅਨੁਵਾਦ ਕਰਦੇ, ਕਈ ਇੱਕ ਕਵੀਆਂ ਨੂੰ ਸ਼ਿਕਾਇਤ ਹੁੰਦੀ, ਸੱਚੇ ਪਾਤਸ਼ਾਹ ਥਾਂ ਤੇ ਬੜੀ ਰਮਣੀਕ ਹੈ, ਪਰ ਜਦੋਂ ਕਿਤੇ ਪਹਾੜੀ ਇਲਾਕਿਆਂ ਵਿੱਚ ਬਾਰਿਸ਼ ਹੁੰਦੀ ਹੈ ਤੇ ਯਮੁਨਾ ਦਾ ਬੜਾ ਸ਼ੋਰ ਹੁੰਦਾ ਹੈ, ਯਮੁਨਾ ਬੜਾ ਖੜਾਕ ਕਰਦੀ ਹੈ ਤੇ ਬੜਾ ਖੌਰੂ ਪੈਂਦਾ ਹੈ, ਸਾਡੀਆਂ ਬਿਰਤੀਆਂ ਖਿੰਡ ਜਾਂਦੀਆਂ ਹਨ। ਇਸ ਕਰਕੇ ਆਪ ਸਾਡੇ ਵਾਸਤੇ ਕਿਸੇ ਹੋਰ ਜਗ੍ਹਾ ਦਾ ਇੰਤਜ਼ਾਮ ਕਰ ਦਿਓ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਇਹ ਵਿਦਵਾਨ ਹੈ ਕਵੀ ਜਨੋਂ ਬਸ ਇਤਨੀ ਗੱਲ ਹੀ ਹੈ, ਇੱਕ ਉੱਚੀ ਜਗ੍ਹਾ ਖੜ ਕੇ ਆਵਾਜ਼ ਦਿੱਤੀ ਹੈ ਯਮੁਨਾ, ਜੇ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਵੀ ਤੂੰ ਆਪਣੀ ਹੈਂਕੜ ਦਾ ਹੀ ਪ੍ਰਗਟਾਵਾ ਕਰਦੀ ਰਹੀ, ਜੇ ਇੱਥੇ ਆ ਕੇ ਵੀ ਤਾਂ ਨਿਮਰਤਾ ਦੇ ਘਰ ਵਿੱਚ ਆ ਕੇ ਚੱਲਣਾ ਨਹੀਂ ਸਿੱਖਿਆ, ਤੇਰੇ ਜਾਚ ਤੈਨੂੰ ਹੋਰ ਕਿੱਥੋਂ ਪ੍ਰਾਪਤ ਹੋਵੇਗੀ। ਉਹ ਸਾਧ ਸੰਗਤ ਇਤਨਾ ਕਹਿਣ ਦੀ ਦੇਰ ਸੀ, ਯਮੁਨਾ ਦਾ ਪ੍ਰਭਾਵ ਇਕਦਮ ਸ਼ਾਂਤ ਹੋ ਗਿਆ। ਇਹ ਯਮੁਨਾ ਕਿਹਦੀ ਵਿਚਾਰੀ ਹੈ, ਸਤਿਗੁਰੂ ਜੀ ਤੇ ਫੁਰਮਾਨ ਕਰਦੇ ਨੇ, ਡਰ ਪੈ ਧਰਤ ਅਕਾਸ ਨਖਿਅਤਰਾ ਸਿਰ ਉਪਰ ਅਮਰ ਕਰਾਰਾ ਪੌਣ ਪਾਣੀ ਬੈਸੰਤਰ ਡਰ ਪੈ ਇੰਦਰ ਵਿਚਾਰਾ ਜੀ। ਪੌਣ ਪਾਣੀ ਦੇਵ ਤੇ ਸਾਰੇ ਵਸਦੇ ਨੇ ਪੈਰ ਚ, ਪੌਣ ਪਾਣੀ ਦੇਵ ਤੇ ਸਾਰੇ ਵਸਦੇ ਨੇ ਪੈਰ ਚ ਜੀ। ਵਸਦੇ ਨੇ ਪੈਰ ਚ ਪੌਣ ਪਾਣੀ ਦੇਵ ਤੇ, ਹਾਂ ਵਸਦੇ ਨੇ ਪੈਰ ਤੇਰੀ। ਸਾਧ ਸੰਗ ਲੁਧਿਆਣੇ ਤੋਂ ਪਰੇ ਦਰਿਆ ਸਤਲੁਜ ਦੇ ਕਿਨਾਰੇ ਇੱਧਰ ਨਵੇਂ ਸ਼ਹਿਰ ਵਾਲੇ ਪਾਸੇ ਇੱਕ ਨਗਰ ਹੈ। ਇੱਕ ਵਾਰ ਦਾ ਜ਼ਿਕਰ, ਸੰਤ ਜੀ ਮਹਾਰਾਜ ਉੱਥੇ ਕੁਝ ਕੁ ਪ੍ਰੇਮੀਆਂ ਦੀ ਬੇਨਤੀ ਮੰਨ ਕੇ ਆਪਣੇ ਮੁਬਾਰਕ ਚਰਨ ਪਾਉਣ ਵਾਸਤੇ ਪਹੁੰਚੇ, ਆਪਣੇ ਸੇਵਕਾਂ ਨੂੰ ਨਿਵਾਜਿਆ, ਉਹਨਾਂ ਦੇ ਗ੍ਰਹਿ ਚਰਨ ਵੀ ਪਾਏ। ਇਲਾਕੇ ਦੇ ਹੋਰ ਬਹੁਤ ਸਾਰੇ ਗੁਰਮੁਖ ਮਾਈ ਭਾਈਆਂ ਨੇ ਆ ਕੇ ਸੰਤ ਜੀ ਮਹਾਰਾਜ ਦੇ ਦਰਸ਼ਨ ਕੀਤੇ, ਉਹਨਾਂ ਦੀ ਪਵਿੱਤਰ ਰਸਨਾ ਤੋਂ ਗੁਰਮਤ ਦਾ ਉਪਦੇਸ਼ ਸਰਵਣ ਕੀਤਾ, ਨਾਮਦਾਨ ਦੀ ਯਾਚਨਾ ਕੀਤੀ। ਖੈਰ ਬਾਅਦ ਵਿੱਚ ਉਹਨਾਂ ਪ੍ਰੇਮੀਆਂ ਨੇ ਬੇਨਤੀ ਕੀਤੀ, ਮਹਾਰਾਜ ਇੱਧਰ ਦਰਿਆ ਸਤਲੁਜ ਦੇ ਕਿਨਾਰੇ ਸਾਡੇ ਖੇਤ ਨੇ, ਕਿਰਪਾ ਕਰਕੇ ਸਾਡੇ ਖੇਤਾਂ ਨੂੰ ਵੀ ਆਪਣੇ ਚਰਨ ਚੋਂ ਬਖਸ਼ੋ। ਉਹਨਾਂ ਦਾ ਉੱਥੇ ਲਿਜਾਣ ਦਾ ਦਰਅਸਲ ਮਨੋਰਥ ਹੀ ਇਹ ਸੀ। ਖੈਰ ਸੰਤ ਜੀ ਮਹਾਰਾਜ ਨੇ ਵਚਨ ਮੰਨ ਲਿਆ, ਆਪਣੇ ਪ੍ਰੇਮੀਆਂ ਦੀ ਬੇਨਤੀ ਪ੍ਰਵਾਨ ਕਰਕੇ ਜਦੋਂ ਉੱਥੇ ਪਹੁੰਚੇ, ਬੜਾ ਰਮਣੀਕ ਵਾਤਾਵਰਣ ਹੈ, ਚਾਰੇ ਪਾਸੇ ਹਰਿਆਵਲ ਹੀ ਹਰਿਆਵਲ, ਦਰਿਆ ਸਤਲੁਜ ਦਾ ਬੜਾ ਨਿਰਮਲ ਪ੍ਰਵਾਹ, ਸੁਭਾਵਕ ਹੀ ਸੰਤ ਜੀ ਮਹਾਰਾਜ ਆਪਣੇ ਹਜ਼ੂਰੀਏ ਸੇਵਾਦਾਰ ਬਾਬੂ ਜੀ ਨੂੰ ਕਹਿਣ ਲੱਗੇ, ਬਾਬੂ ਵੀ ਇਹ ਜਗ੍ਹਾ ਬੜੀ ਸੋਹਣੀ ਹੈ, ਇੱਥੇ ਬੰਦਗੀ ਕਰਨ ਵਾਲੀ ਥਾਂ ਹੈ। ਖੈਰ ਬਾਬੂ ਜੀ ਚੁੱਪ ਰਹੇ, ਸੰਤ ਜੀ ਮਹਾਰਾਜ ਨੇ ਫਿਰ ਉਹੀ ਵਚਨ ਕੀਤਾ, ਬਾਬੂ ਬੜੀ ਸੋਹਣੀ ਥਾਂ ਹੈ, ਇੱਥੇ ਬੰਦਗੀ ਕਰਨ ਵਾਲੀ ਜਗ੍ਹਾ ਹੈ, ਕਿਤਨਾ ਸੁੰਦਰ ਵਾਤਾਵਰਣ, ਕਿਤਨੀ ਹਰਿਆਵਲ, ਦਰਿਆ ਦਾ ਕਿਨਾਰਾ, ਕਿਤਨਾ ਸੁੰਦਰ ਨਿਰਮਲ ਜਲ ਦਾ ਪ੍ਰਵਾਹ ਚੱਲ ਰਿਹਾ ਹੈ, ਬੰਦਗੀ ਕਰਨ ਵਾਸਤੇ ਇਹਦੇ ਨਾਲੋਂ ਅੱਛੀ ਜਗ੍ਹਾ ਹੋਰ ਕਿਹੜੀ ਹੋਵੇਗੀ। ਖੈਰ ਸਾਰ ਸੰਗਤ ਬਾਬੂ ਜੀ ਤੇ ਫਿਰ ਚੁੱਪ ਰਿਹਾ। ਫਿਰ ਉਹਨਾਂ ਪ੍ਰੇਮੀਆਂ ਨੇ ਬੇਨਤੀ ਕੀਤੀ, ਮਹਾਰਾਜ ਇਹ ਜਗ੍ਹਾ ਹੁਣੇ ਸੁੰਦਰ ਲੱਗਦੀ ਹੈ, ਜਦੋਂ ਦਰਿਆ ਸਤਲੁਜ ਚੜ੍ਹ ਕੇ ਆਉਂਦਾ ਫਿਰ ਇੱਥੇ ਦਰਿਆ ਦਾ ਕਹਿਰ ਦੇਖਿਆ ਨਹੀਂ ਜਾਂਦਾ। ਉਹ ਸਾਰ ਸੰਗਤ ਨਾਲ ਪ੍ਰੇਮੀਆਂ ਦੇ ਨੇਤਰਾਂ ਚ ਜਲ ਆ ਗਿਆ, ਬੇਨਤੀ ਕੀਤੀ, ਮਹਾਰਾਜ ਇਸੇ ਕਰਕੇ ਆਪਦੇ ਮੁਬਾਰਕ ਚਰਨੇ ਇੱਥੇ ਪਵਾਏ ਨੇ, ਸਾਡੀ ਤੇ ਹਰ ਸਾਲ ਇਹ ਦਰਿਆ ਸਤਲੁਜ ਬਹੁਤ ਸਾਰੀ ਜ਼ਮੀਨ ਕੱਟ ਕੇ ਲੈ ਜਾਂਦਾ ਹੈ। ਸਾਰ ਸੰਗਤ ਇਕਦਮ ਸੰਤ ਜੀ ਮਹਾਰਾਜ ਦੇ ਚਿਹਰੇ ਦੀ ਰੰਗਤ ਬਦਲ ਗਈ, ਕਹਿਣ ਲੱਗੇ, ਹੈ ਦਰਿਆ ਸਤਲੁਜ ਦੀ ਇਹ ਮਜਾਲ? ਕੁਝ ਸਮਾਂ ਖੜੇ ਰਹੇ ਨੇਤਰ ਬੰਦ ਕਰਕੇ, ਫਿਰ ਆਪ ਨੇ ਭਗਤ ਫਰੀਦ ਜੀ ਦਾ ਇੱਕ ਸ਼ਲੋਕ ਪੜਿਆ, ਫਰੀਦਾ ਕੰਧੀ ਵਹਿਣ ਨਾ ਢਾਓ, ਪਾਓ ਭੀ ਲੇਖਾ ਦੇਵਣਾ, ਜਿੱਧਰ ਰੱਬ ਰਜਾਏ ਬਹਿਣ ਤਦਾਊ ਗਾਉਂ ਕਰੇ। ਦਰਿਆ ਸਤਲੁਜ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਵੀ ਗਰੀਬਾਂ ਉੱਪਰ ਹੀ ਮਾਰ ਕਰਨੀ ਹੈ ਵਗਣ ਵਾਸਤੇ, ਤੇਰੇ ਪਾਸ ਹੋਰ ਥੋੜੀ ਥਾਂ ਹੈ। ਬਸ ਸਾਰ ਸੰਗਤ ਉਸ ਦਿਨ ਤੋਂ ਸੰਤ ਜੀ ਮਹਾਰਾਜ ਨੇ ਵਚਨ ਕੀਤਾ, ਮੁੜ ਕੇ ਅੱਜ ਤੱਕ ਉਸ ਨਗਰ ਦੇ ਵਿੱਚੋਂ ਜਾਂ ਉਸ ਇਲਾਕੇ ਵਿੱਚੋਂ ਦਰਿਆ ਸਤਲੁਜ ਨੇ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਨਹੀਂ ਕੱਟੀ, ਮੁੜ ਕੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਉਹ ਸਾਰ ਸੰਗਤ ਸਾਰੀ ਸ੍ਰਿਸ਼ਟੀ ਇੱਕ ਦਰਿਆ ਜਾਂ ਇੱਕ ਛੋਟੀ ਨਦੀ ਕੋਈ ਨਾਲਾ ਤੇ ਕੀ, ਸਤਿਗੁਰੂ ਜੀ ਤੇ ਫੁਰਮਾਨ ਕਰਦੇ ਨੇ, ਭੈ ਵਿੱਚ ਪਾਵਣ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਆਪਣਾ ਧਿਆਨ ਉੱਥੇ ਹੀ ਲੈ ਜਾਓ, ਸਾਹਿਬ ਗੁਰੂ ਕਲੰਗੀਧਰ ਪਾਤਸ਼ਾਹ ਨੇ ਜਦੋਂ ਬੜੀ ਬੁਲੰਦ ਆਵਾਜ਼ ਵਿੱਚ ਕਿਹਾ, ਨਾ ਐ ਜਮਨਾ, ਗੁਰੂ ਨਾਨਕ ਦੇ ਘਰ ਵਿੱਚ ਆ ਕੇ ਵੀ ਤੈਨੂੰ ਚੱਲਣ ਦੀ ਜਾਚ ਨਹੀਂ ਆਈ, ਸਾਧ ਸੰਗਤ ਜਮਨਾ ਦਾ ਪ੍ਰਭਾਵ ਇਕਦਮ ਸ਼ਾਂਤ ਹੋ ਗਿਆ। ਹੁਣ ਵੀ ਜਾ ਕੇ ਦੇਖੋ ਨਜ਼ਾਰਾ, ਪਾਉਂਟਾ ਸਾਹਿਬ ਦੇ ਸਾਹਮਣੇ ਭਾਵੇਂ ਪਿੱਛੇ ਜਮਨਾ ਵਿੱਚ ਕਿੰਨਾ ਹੀ ਤੇਜ਼ ਪਾਣੀ ਆਉਂਦਾ ਹੋਵੇ, ਸਾਧ ਸੰਗਤ ਉੱਥੇ ਆ ਕੇ ਪ੍ਰਭਾਵ ਬਿਲਕੁਲ ਸ਼ਾਂਤ ਹੋ ਜਾਂਦਾ ਹੈ। ਥੋੜਾ ਅੱਗੇ ਪਿੱਛੇ ਜਾ ਕੇ ਦੇਖੋ, ਕਿਉਂਕਿ ਪਹਾੜੀ ਇਲਾਕਾ ਹੈ, ਉੱਪਰੋਂ ਰੋੜੇ ਵੱਟੇ ਰੁੜਦੇ ਆਉਂਦੇ ਨੇ, ਖਰੜ ਖਰੜ ਦੀ ਆਵਾਜ਼ ਆਉਂਦੀ ਹੈ, ਔਰ ਥੋੜਾ ਅੱਗੇ ਜਾ ਕੇ ਦੇਖੋ ਫਿਰ ਉਸੇ ਤਰ੍ਹਾਂ ਸ਼ੋਰ ਸ਼ਰਾਬਾ ਸ਼ੁਰੂ ਹੋ ਜਾਂਦਾ ਹੈ। ਪਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਆ ਕੇ ਯਮੁਨਾ ਦਾ ਪ੍ਰਭਾਵ ਬਿਲਕੁਲ ਸ਼ਾਂਤ ਹੋ ਜਾਂਦਾ ਹੈ, ਉੱਥੇ ਆ ਕੇ ਯਮੁਨਾ ਕੋਈ ਸ਼ੋਰ ਨਹੀਂ ਕਰਦੀ। ਪਰ ਉੱਥੇ ਸਤਿਗੁਰੂ ਜੀ ਨੇ ਆਪਣੇ ਵਿਦਵਾਨਾਂ ਕਵੀਆਂ ਦੇ ਪਾਸੋਂ ਪੁਰਾਣੇ ਧਰਮ ਗ੍ਰੰਥਾਂ ਦਾ ਜਿਹੜੇ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਸਨ, ਆਮ ਸਮਝੀ ਜਾਣ ਵਾਲੀ ਭਾਸ਼ਾ ਵਿੱਚ ਤਰਜਮਾ ਕਰਵਾ ਕੇ ਵਿਦਿਆਸਾਗਰ ਨਾਮ ਦਾ ਗ੍ਰੰਥ ਵੀ ਤਿਆਰ ਕਰਵਾਇਆ, ਔਰ ਜਿਤਨੀ ਵੀ ਆਪ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜ਼ਿਆਦਾਤਰ ਬਾਣੀ ਆਪ ਨੇ ਉੱਥੇ ਯਮੁਨਾ ਦੇ ਕਿਨਾਰੇ ਹੀ ਉਚਾਰਨ ਕੀਤੀ। ਆਪ ਬੈਠੇ ਨੇ ਆਪਣੀ ਮੌਜ ਦੇ ਵਿੱਚ, ਪਵਿੱਤਰ ਰਸਨਾ ਤੋਂ ਅਕਾਲ ਉਸਤ ਦਾ ਉਚਾਰਨ ਹੋ ਰਿਹਾ, ਬਾਣੀ ਉੱਚ ਰਿਹਾ, ਸਾਰ ਜਨ ਅਮਿਓ ਚੱਲੇ ਝਰਨੇ, ਮਾਨੋ ਸਤਿਗੁਰੂ ਜੀ ਦੀ ਪਵਿੱਤਰ ਰਸਨਾ ਤੋਂ ਅੰਮ੍ਰਿਤ ਦੇ ਚਸ਼ਮੇ ਫੁੱਟ ਰਹੇ ਨੇ। ਚੌਂਕੜਾ ਮਾਰਿਆ, ਨੇਤਰ ਬੰਦ ਹਨ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਹੋ ਰਹੀ ਹੈ, ਆਪ ਬਾਣੀ ਦਾ ਉਚਾਰਨ ਕਰ ਰਹੇ ਨੇ, ਬਹੁਤ ਸਾਰੇ ਲਿਖਾਰੀ ਨਾਲ ਨਾਲ ਲਿਖ ਰਹੇ ਨੇ, ਜਲਸ ਤੂੰ ਹੀ, ਥਲਸ ਤੂੰ ਹੀ, ਨਦਿਸ ਤੂੰ ਹੀ, ਨਦਸ ਤੂੰ ਹੀ, ਬ੍ਰਿਛਸ ਤੂੰ ਹੀ, ਪਤਸ ਤੂੰ ਹੀ, ਛਿਤਸ ਤੂੰ ਹੀ, ਛਤਸ ਤੂੰ ਹੀ, ਜ਼ਮੀਂ ਤੂੰ ਹੀ, ਜਮਾ ਤੂੰ ਹੀ, ਮਕੀ ਤੂੰ ਹੀ, ਮਕਾਂ ਤੂੰ ਹੀ। ਉਹ ਸਾਰ ਸੰਗਤ ਐਸੀ ਆਪ ਦੀ ਲਿਪ ਜੁੜਦੀ ਹੈ आप फिर निरंतर तू ही तू ही तू ही तू ही का उच्चारण शुरू कर देंगे। उच्चारण करते रहे, कवि लिखते रहे, वो सार संगत उन्होंने कलम रुक गई, लिखद्या हथ थक गए। धन गुरु कलगी तरपारश उन्होंने पवित्र रचना तू ही का उच्चारण कर दी ना थकी। इतिहास गल की साखी भरता है कि 16 पहर लगातार आपने उत्थे बैठ के तू ही की धुनी का उच्चारण किया और उन्होंने लिखारियों ने सिर्फ 16 बार ही तू ही दर्ज किया। अकाल उस्तत दे विच सिर्फ प्रत्येक मात्र के सतगुरु जी ने इत्थे 16 पहर बैठ के तू ही का उच्चारण किया। तो कहण तो भाव उन्हां दी मैं मेरी दी तुन खत्म सी ना, ताइयों कह रहे ने मैं हो परम पुरख को दासा, देखन आयो जगत तमाशा। ऐ दुनिया दे लोगो, मैं ते अकाल पुरख वाहिगुरु दा दास हां, मोह को दास तवन का जानो, या मैं भेद ना रंच पछानो। निम्रता है, मैं मेरी दी तुन खत्म हो गई है। अपना सरबंस वार के भी कह रहे ने कबीर मेरा, मुझ में किछ नहीं जो किछ है सो तेरा, तेरा तुझको सौंप ते क्या लागे मेरा। ऐ प्रभु ऐ अकाल पुरख, तेरी अमानत तेरे पास सही सलामत पहुंच गई है, तेरा लख लख शुक्र है। मेरा ते कुछ है ही नहीं, तेरी वस्तु सी वापस तेरे पास ही पहुंच गई है, तेरे अपना तो किस गल दी। वो सार संगत मैं मेरी दी धुन खत्म है, सिर्फ अंदर तू ही दी धुन ही वजदी है। गुरु है दिखायो लोयना, कित है उत है घट 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 घट, तू ही मोहे ना। वो सार संगत साहिब गुरु नानक देव जी महाराज की पवित्र रसना तो भी तू ही दी धुनी का उच्चारण हो रहा। कबीर तू तू करता तू हुआ, मुझ में रहा ना हूं जब आपा परका मिट गया, जत देखा तत तू जी। तू ही मोहेना, तू ही मोहेना, तू ही मोहेना, तू ही मोहेना। संगत जेडे ब्रह्म बेता ब्रह्म बक्ता और ब्रह्म श्रोत्री होया करते हैं, जेडी संत जी महाराज की अवस्था से जिन्हों की याद उच्च अपन जुड़े बैठे हैं, उन्होंने वास्ते जो कुछ भी देखते ने वो ध्यान हुंदा है, और जो कुछ भी कन्ना नाल सुनते हैं वो नाम हुंदा है, जो कुछ भी जबान नाल बोलते हैं वो ज्ञान हुंदा है। ਉਹਨਾਂ ਦੀ ਦ੍ਰਿਸ਼ਟੀ ਵਿੱਚ ਤਾਂ ਜੋ ਬੋਲਤ ਹੈ ਮਿਰਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹਨਾਂ ਨੂੰ ਤੇ ਪੰਛੀਆਂ ਦੀ ਚਹਿਚਹਾਟ ਵਿੱਚੋਂ ਵੀ ਪਰਮੇਸ਼ਰ ਦੇ ਨਾਮ ਦੀ ਧੁਨੀ ਸੁਣਾਈ ਦਿੰਦੀ ਹੈ। ਉਹਨਾਂ ਨੂੰ ਤੇ ਕਾਇਨਾਤ ਅੰਦਰ ਵੀ ਕੁਦਰਤ ਅੰਦਰ ਵੀ ਕਾਦਰ ਵਸਿਆ ਦਿਸਦਾ ਹੈ। ਉਹਨਾਂ ਵਾਸਤੇ ਤਾਂ ਦੁਨੀਆਂ ਦੇ ਜ਼ਰੇ ਜ਼ਰੇ ਵਿੱਚ ਸਭੈ ਘੱਟ ਰਾਮ ਬੋਲਦਾ ਹੈ, ਰਾਮਾ ਬੋਲਦਾ, ਰਾਮ ਬਿਨਾ ਕੋ ਬੋਲਦਾ ਰੇ, ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾ ਨਾਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ। ਰੋਤੇ ਪੁਕਾਰ ਪੁਕਾਰ ਕੇ ਕਹਿੰਦੇ ਨੇ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ, ਕਿਉਂਕਿ ਉਹਨਾਂ ਦੇ ਗਿਆਨ ਚਕਸ਼ੂ ਖੁੱਲ ਗਏ ਹਨ। ਸਾਧਨਾ ਦੁਆਰਾ ਉਹਨਾਂ ਨੇ ਅੰਦਰ ਵੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮੱਗਰੀ ਇੱਕ ਘੱਟ ਮਾਹੇ ਅਨੰਗ ਰੰਗ ਨਾਨਾ ਦ੍ਰਿਸ਼ਟਾ ਹੈ, ਅੰਦਰ ਵੀ ਬਾਹਰ ਵੀ ਦੁਨੀਆਂ ਦੇ ਜ਼ਰੇ ਜ਼ਰੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨੂਰ ਹੀ ਦਿਸਦਾ ਹੈ। ਉਹ ਸਾਰ ਸੰਗਤ ਬਹੁਤੀ ਦੂਰ ਦੀ ਗੱਲ ਨਹੀਂ, ਇੱਥੋਂ ਨਜ਼ਦੀਕ ਹੀ ਪਿੰਡ ਹੈ ਮੋਮਨਾਬਾਦ। ਇੱਕ ਵਾਰ ਦਾ ਜ਼ਿਕਰ, ਸੰਤ ਜੀ ਮਹਾਰਾਜ ਉੱਥੇ ਅੰਮ੍ਰਿਤ ਵੇਲੇ ਸਰਿਆਸਾ ਦੀ ਵਾਰ ਦੇ ਕੀਰਤਨ ਵਿੱਚ ਪਹੁੰਚਦੇ ਹਨ। ਉੱਥੇ ਉਦਾਸੀਆਂ ਦਾ ਡੇਰਾ ਹੈ, ਉਸ ਡੇਰੇ ਵਿੱਚ ਸ੍ਰੀ ਅਖੰਡ ਪਾਠ ਹੋਇਆ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਸ਼ੁਰੂ ਕਰ ਦਿੱਤਾ, ਜਿਵੇਂ ਸਿੱਧੀਆਂ ਧਾਰਨਾ ਵਿੱਚ ਕੀਰਤਨ ਕੀਤਾ ਜਾਂਦਾ ਹੈ। ਇੱਕ ਸ਼ਬਦ ਦੀ ਧਾਰਨਾ, ਫਿਰ ਛੱਕਾ, ਫਿਰ ਸ਼ਲੋਕ, ਬਾਅਦ ਵਿੱਚ ਗੁਰਮੁਖ ਪੌੜੀ ਪੜ੍ਹ ਦਿੰਦਾ। ਸਾਰ ਸੰਗਤ ਇਉਂ, ਸੰਤ ਜੀ ਮਹਾਰਾਜ ਆਪਣੀ ਮੌਜ ਵਿੱਚ ਕੀਰਤਨ ਕਰ ਰਹੇ ਨੇ। ਜਿਨ੍ਹਾਂ ਨੇ ਉਹਨਾਂ ਮਹਾਂਪੁਰਖਾਂ ਦੀ ਪਵਿੱਤਰ ਰਸਨਾ ਤੋਂ ਕੀਰਤਨ ਸੁਣਿਆ ਹੈ, ਉਹ ਜਾਣਦੇ ਨੇ ਕਿ ਉਹਨਾਂ ਦੇ ਕੀਰਤਨ ਵਿੱਚੋਂ ਕਿਹੋ ਜਿਹਾ ਆਨੰਦ, ਗੁਰਮੁਖਾਂ ਨੂੰ ਕਿਹੋ ਜਿਹਾ ਸਰੂਰ ਪ੍ਰਾਪਤ ਹੁੰਦਾ ਸੀ। ਅੱਜ ਤੱਕ ਸੰਤ ਜੀ ਮਹਾਰਾਜ ਦੀਆਂ ਪੜ੍ਹੀਆਂ ਧਾਰਨਾ ਸੰਗਤਾਂ ਦੇ ਕੰਨਾਂ ਵਿੱਚ ਗੂੰਜ ਰਹੀਆਂ ਹਨ। ਜਦੋਂ ਹਾਰਮੋਨੀਅਮ ਦੇ ਉੱਪਰ ਹੱਥ ਰੱਖ ਦਿੰਦੇ, ਇੱਕਦਮ ਪੰਡਾਲ ਵਿੱਚ ਸਨਾਟਾ ਛਾ ਜਾਂਦਾ। ਕਿਸੇ ਦੀ ਚੋਂ ਦੀ ਆਵਾਜ਼ ਨਹੀਂ ਸੀ ਆਉਂਦੀ, ਕੋਈ ਉੱਚੀ ਸਾਹ ਲੈ ਕੇ ਕੋਈ ਕੁਸਕਦਾ ਤੱਕ ਨਹੀਂ ਸੀ ਉਹਨਾਂ ਦੇ ਕੀਰਤਨ ਦੇ ਵਿੱਚ। ਔਰ ਸਾਰ ਸੰਗਤ ਦੁਨੀਆਂ ਤੇ ਦੇਖਣ ਵਿੱਚ ਆਉਂਦਾ ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਪ੍ਰਚਾਰਕ ਕਿਤੇ ਨਾ ਕਿਤੇ ਜਾ ਕੇ ਟਪਲਾ ਜ਼ਰੂਰ ਖਾ ਜਾਂਦੇ ਹਨ। ਸੰਤ ਜੀ ਮਹਾਰਾਜ ਦੀ ਜੋ ਕਰਨੀ ਸੀ ਉਹ ਤੇ ਸਾਰ ਸੰਗਤ ਬਹੁਤ ਦੂਰ ਦੀ ਗੱਲ ਹੈ। ਉਹਨਾਂ ਜੈਸੀ ਤਪੱਸਿਆ ਸਾਧਨਾ ਕੌਣ ਕਰ ਸਕਦਾ ਹੈ? ਜਿਹੜੀਆਂ ਬਖਸ਼ਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਦਰੋਂ ਘਰੋਂ ਲੈ ਕੇ ਆਏ ਸਨ, ਉਹ ਕਿਸ ਨੂੰ ਮਿਲਦੀਆਂ ਹਨ? ਪਰ ਉਹਨਾਂ ਜੈਸੀ ਤੇ ਕਥਨੀ ਵੀ ਦੇਖਣ ਨੂੰ ਨਹੀਂ ਮਿਲਦੀ। ਸ਼ੁਰੂ ਤੋਂ ਲਾ ਕੇ ਅਖੀਰ ਤੱਕ ਗੁਰੂ ਸਤੋਤਰ ਪੜ੍ਹਦਿਆਂ ਤੱਕ ਸੰਤ ਜੀ ਮਹਾਰਾਜ ਪੂਰੇ ਦੀਵਾਨ ਵਿੱਚ ਕੀ ਮਜਾਲ, ਕੋਈ ਫਾਲਤੂ ਗੱਲ ਕਹਿ ਦੇਣ, ਉਹਨਾਂ ਦਾ ਦੀਵਾਨ ਸੁਣ ਕੇ ਦੇਖੋ ਧਿਆਨ ਦੇ ਨਾਲ, ਉਹਨਾਂ ਦੇ ਟੇਪ ਰਿਕਾਰਡ ਮਿਲਦੇ ਨੇ, ਉਹਨਾਂ ਦੇ ਪੂਰੇ ਕੀਰਤਨ ਵਿਖਿਆਣ ਦੇ ਵਿੱਚ ਤੁਹਾਨੂੰ ਇੱਕ ਵੀ ਲਫ਼ਜ਼ ਵਾਧੂ ਪ੍ਰਤੀਤ ਨਹੀਂ ਹੋਵੇਗਾ। ਪੂਰੇ ਗਿਣ ਮਿਣ ਕੇ ਹੀ ਸੰਤ ਜੀ ਮਹਾਰਾਜ ਸ਼ਬਦ ਬੋਲਦੇ, ਨਾ ਕਿਸੇ ਉੱਪਰ ਕੋਈ ਟੀਕਾ ਟਿੱਪਣੀ, ਔਰ ਨਾ ਹੀ ਕਿਸੇ ਦੀ ਖੁਸ਼ਾਮਦੀ। ਕਈ ਤੇ ਆਪਣੇ ਸੇਵਕਾਂ ਦੀਆਂ ਤਾਰੀਫਾਂ ਦੇ ਪੁਲ ਹੀ ਬੰਨ੍ਹੀ ਜਾਂਦੇ ਨੇ ਆਪਣੇ ਦੀਵਾਨਾਂ ਦੇ ਵਿੱਚ, ਔਰ ਕਈ ਇੱਕ ਦੇਖਣ ਵਿੱਚ ਆਉਂਦਾ ਸਾਰਾ ਦੀਵਾਨ ਦੂਸਰੇ ਉੱਪਰ ਟੀਕਾ ਟਿੱਪਣੀ ਦਾ ਹੀ ਲਾ ਦਿੰਦੇ ਨੇ। ਨਾ ਸੰਤ ਜੀ ਮਹਾਰਾਜ ਨਾਜਾਇਜ਼ ਕਿਸੇ ਉੱਪਰ ਟੀਕਾ ਟਿੱਪਣੀ ਕਰਦੇ, ਔਰ ਨਾ ਹੀ ਖੁਸ਼ਾਮਦੀ ਵਾਸਤੇ ਕਰਦੇ ਕਿਸੇ ਦੀ ਤਾਰੀਫ। ਉਹ ਸਾਰ ਸੰਗ ਤੋਂ ਗਿਆਨਵਾਨ ਹੋਣ ਦੇ ਬਾਵਜੂਦ ਵੀ ਅੰਤਰ ਗਿਆਨ ਆਪਣੇ ਮੁਖੋਂ, ਆਪਣੀ ਜ਼ਬਾਨ, ਆਪਣੀ ਪਵਿੱਤਰ ਰਸਨਾ ਤੋਂ ਹਮੇਸ਼ਾ ਪ੍ਰੇਮਾ ਭਗਤੀ ਦੇ ਵਚਨ ਹੀ ਬੋਲਦੇ, ਮੁੱਖ ਭਗਤੀ। ਜ਼ਿਆਦਾਤਰ ਸੰਤ ਜੀ ਮਹਾਰਾਜ ਦੀ ਦੀਵਾਨ ਸੁਣ ਕੇ ਦੇਖੋ, ਉਹ ਪ੍ਰੇਮਾ ਭਗਤੀ ਉੱਪਰ ਹੀ ਸੰਤ ਜੀ ਮਹਾਰਾਜ ਨੇ ਵਿਖਿਆਨ ਕੀਤਾ ਹੈ। ਉਹਨਾਂ ਦਾ ਦੀਵਾਨ, ਉਹਨਾਂ ਦਾ ਕੀਰਤਨ ਵਿਖਿਆਨ ਸੁਣ ਕੇ ਮਨ ਵਿੱਚ ਪ੍ਰੇਮ ਪੈਦਾ ਹੁੰਦਾ ਹੈ। ਸਾਰ ਸੰਗਤ ਸਭ ਤੋਂ ਵੱਡੀ ਚੀਜ਼ ਪ੍ਰੇਮ ਹੀ ਹੈ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ ਪੈਜ ਰੱਖੋ ਰਾਜਾ ਰਾਮ ਮੇਰੀ। ਉਹ ਠੀਕ ਆ, ਕਈ ਵਾਰ ਅਧਿਕਾਰੀਆਂ ਵਾਸਤੇ ਕੋਈ ਇਸ਼ਾਰੇ ਮਾਤਰ ਤਤ ਗਿਆਨ ਦੇ ਵਚਨ ਵੀ ਕਰ ਦਿੰਦੇ, ਪਰ ਜ਼ਿਆਦਾਤਰ ਗਿਆਨਵਾਨ ਹੋਣ ਦੇ ਬਾਵਜੂਦ ਵੀ ਆਪਣੀ ਪਵਿੱਤਰ ਰਸਨਾ ਤੋਂ ਪ੍ਰੇਮਾ ਭਗਤੀ ਦੇ ਵਚਨ ਹੀ ਬੋਲਦੇ। ਅੰਤਰ ਗਿਆਨ ਮੁੱਖ ਭਗਤੀ, ਔਰ ਸੰਸਾਰ ਦੇ ਵਿਚਰਦੇ ਕਿਵੇਂ ਵਰਤਦੇ, ਕਿਸ ਤਰ੍ਹਾਂ ਵਰਤਣ ਬੈਰਾਗ। ਫਿਰ ਸਾਰ ਸੰਗਤ ਉਹਨਾਂ ਨੇ ਮਿੱਠੀ ਰਸਨਾ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ। ਪਰ ਜਿਹੜਾ ਇੱਕ ਵਾਰ ਉਹਨਾਂ ਦੀ ਪਵਿੱਤਰ ਰਸਨਾ ਤੋਂ ਗੁਰਬਾਣੀ ਦਾ ਕੀਰਤਨ ਸੁਣ ਲੈਂਦਾ, ਫਿਰ ਸਦਾ ਵਾਸਤੇ ਉਹਨਾਂ ਦਾ ਹੀ ਹੋ ਜਾਂਦਾ। ਬਹੁਤ ਸਾਰੇ ਵੱਡੇ ਭਾਗੀ ਗੁਰਮੁਖ ਮਾਈ ਭਾਈ ਐਸੇ ਮਿਲਦੇ ਹਨ ਜਿਹੜੇ ਆਪਣੇ ਹੱਡ ਵਿੱਚ ਸੁਣਾਉਂਦੇ ਨੇ ਵੀ ਅਸੀਂ ਸਿਰਫ ਇੱਕ ਵਾਰ ਸੰਤ ਜੀ ਮਹਾਰਾਜ ਦਾ ਸਬੱਬ ਨਾਲ ਕੀਰਤਨ ਸੁਣਿਆ, ਅਚਾਨਕ ਹੀ ਬਸ ਮੁੜ ਕੇ ਕਿਸੇ ਦੀਵਾਨ ਵਿੱਚ ਨਾਗਾ ਨਹੀਂ ਕੀਤਾ। ਸੰਤ ਜੀ ਮਹਾਰਾਜ ਨੂੰ ਅਫਰੀਕਾ ਗਏ, ਫਿਰ ਉੱਥੇ ਜਿਤਨੇ ਵੀ ਗੁਰਦੁਆਰਿਆਂ ਦੇ ਪ੍ਰਬੰਧਕ ਸਨ ਸਾਰੇ ਚਾਹੁੰਦੇ ਸਨ ਕਿ ਦੀਵਾਨ ਸਾਡੇ ਗੁਰਦੁਆਰੇ ਸਜਾਏ ਜਾਣ। ਸੰਤ ਜੀ ਮਹਾਰਾਜ ਨੇ ਆਪਣੇ ਸੇਵਾਦਾਰ ਭੇਜੇ ਵੀ ਜਾ ਕੇ ਦੇਖੋ ਯੋਗ ਥਾਂ ਕਿਹੜੀ ਹੈ। ਫਿਰ ਜਾ ਕੇ ਦੇਖਿਆ ਛੋਟੇ ਛੋਟੇ ਹਾਲ, ਉੱਥੇ ਤੇ ਸਿਰਫ 100-50 ਬੰਦੇ ਹੀ ਬੈਠ ਸਕਦੇ। ਸੰਤ ਜੀ ਮਹਾਰਾਜ ਕਹਿਣ ਲੱਗੇ, ਭਾਈ ਇੱਥੇ ਤੇ ਸੰਗਤਾਂ ਨੇ ਵੀਰਾਂ ਘੱਤ ਕੇ ਆਉਣਾ ਹੈ, ਤੁਹਾਡੇ ਹਾਲਾਂ ਵਿੱਚ ਤੇ ਸੰਗਤ ਸਮਾ ਨਹੀਂ ਸਕੇਗੀ। ਵੀ ਦੀਵਾਨ ਉੱਥੇ ਸਜਾਏ ਜਾਣਗੇ ਜਿਹੜਾ ਸਭ ਤੋਂ ਪਹਿਲਾਂ ਸੰਗਤਾਂ ਵਾਸਤੇ ਪੰਡਾਲ ਤਿਆਰ ਕਰੇਗਾ। ਪੰਡਾਲ ਵੀ ਪੂਰਾ ਵਾਟਰਪਰੂਫ ਹੋਣਾ ਚਾਹੀਦਾ ਕਿਉਂਕਿ ਉੱਥੇ ਬਾਰਿਸ਼ਾਂ ਥੋੜੀਆਂ ਜ਼ਿਆਦਾ ਹੁੰਦੀਆਂ ਸਨ ਉਹਨਾਂ ਦਿਨਾਂ ਵਿੱਚ। ਫਿਰ ਸਾਰ ਸੰਗਤ ਉੱਥੇ ਰਾਮਗੜੀਆ ਗੁਰਦੁਆਰਾ ਦੇ ਪ੍ਰਬੰਧਕ ਸਨ, ਉਹ ਸਾਰੇ ਕਾਰੀਗਰ ਸਨ, ਉਹਨਾਂ ਨੇ ਵਚਨ ਮੰਨ ਕੇ ਅਗਲੇ ਦਿਨ ਸ਼ਾਮ ਤੱਕ ਬਹੁਤ ਵੱਡਾ ਇੱਕ ਵਾਟਰਪਰੂਫ ਪੰਡਾਲ ਤਿਆਰ ਕਰ ਦਿੱਤਾ, ਸ਼ੈੱਡ ਹੀ ਪਾ ਦਿੱਤੇ ਬੜੀ ਦੂਰ ਤੱਕ। ਸੰਤ ਜੀ ਮਹਾਰਾਜ ਦੇ ਚਰਨਾਂ ਜਾ ਕੇ ਬੇਨਤੀ ਕੀਤੀ, ਮਹਾਰਾਜ ਇਉਂ ਕਰਕੇ ਪੰਡਾਲ ਤਿਆਰ ਹੈ ਤੇ ਜਿੰਨੀ ਮਰਜ਼ੀ ਸੰਗਤ ਆ ਜਾਵੇ। ਸੰਤ ਜੀ ਮਹਾਰਾਜ ਕਹਿੰਦੇ, ਭਾਈ ਠੀਕ ਹੈ। ਸਾਰੇ ਸੰਗਤ ਸੰਤ ਜੀ ਮਹਾਰਾਜ ਨੇ ਪਹਿਲੇ ਦਿਨ ਹੀ ਅਜੇ ਦੀਵਾਨ ਸਜਾਇਆ, ਜਿਹੜਾ ਉਹਨਾਂ ਨੇ ਪੰਡਾਲ ਆਪਣੇ ਹਿਸਾਬ ਨਾਲ ਬਹੁਤ ਵੱਡਾ ਬਣਾਇਆ ਸੀ, ਇਹ ਭਰ ਹੀ ਨਹੀਂ ਸਕਦਾ। ਸੰਗਤਾਂ ਦੀ ਹੈਰਾਨੀ ਦੀ ਹੱਦ ਨਾ ਰਹੀ, ਸਾਰ ਸੰਗਤ ਪਹਿਲੇ ਦਿਨ ਸਾਰਾ ਪੰਡਾਲ ਭਰ ਗਿਆ। ਫਿਰ ਜਿੰਨੇ ਦਿਨ ਸੰਤ ਜੀ ਮਹਾਰਾਜ ਉੱਥੇ ਦੀਵਾਨ ਸਜਾਉਂਦੇ, ਰੋਜ਼ ਦੀ ਰੋਜ਼ ਪੰਡਾਲ ਵੱਡਾ ਕੀਤਾ ਜਾਂਦਾ। ਇੱਕ ਤੇ ਹੁੰਦੀ ਨਾ ਕਿਸੇ ਤੋਂ ਸੁਣੀ ਸੁਣਾਈ ਜਾਂ ਪੜ੍ਹੀ ਪੜ੍ਹਾਈ ਗੱਲ, ਤੇ ਮੁਰਾਦਾਬਾਦ ਇੱਥੇ ਖੇੜੇ ਨਗਰ ਦੇ ਕੁਝ ਕੁ ਪ੍ਰੇਮੀ ਰਹਿੰਦੇ ਨੇ ਜਿਹੜੇ ਸੰਤ ਜੀ ਮਹਾਰਾਜ ਦੇ ਉੱਥੇ ਦੀਵਾਨ ਵੀ ਲਿਜਾਇਆ ਕਰਦੇ। ਉਹਨਾਂ ਦੇ ਘਰ ਸੰਤ ਜੀ ਮਹਾਰਾਜ ਦੀਆਂ ਬਹੁਤ ਸਾਰੀਆਂ ਚਿੱਠੀਆਂ, ਕੁਝ ਕਰਾੜਾ ਸਾਹਿਬ ਤੋਂ ਲਿਖੀਆਂ ਹੋਈਆਂ ਔਰ ਕਈ ਕੁ ਉਹਨਾਂ ਦੇ ਪੱਤਰ ਅਫਰੀਕਾ ਤੋਂ ਲਿਖੇ ਵੀ ਪਏ ਨੇ, ਉਹਨਾਂ ਗੁਰਮੁਖਾਂ ਨੇ ਜਿੱਥ ਤੱਕ ਸਾਂਭ ਕੇ ਰੱਖੇ ਨੇ। ਉਹ ਸਾਰ ਸੰਘ ਤੋਂ ਚਿੱਠੀ ਦਾਸ ਨੇ ਪੜ੍ਹੀ ਹੈ ਜਿਹੜੀ ਸੰਤ ਜੀ ਮਹਾਰਾਜ ਨੇ ਸਰਦਾਰ ਚੰਨਣ ਸਿੰਘ ਨੂੰ ਮੁਖਾਤਬ ਕਰਕੇ ਲਿਖੀ। ਉਹਦੇ ਚ ਲਿਖਿਆ ਵੀ ਇੱਥੇ 100-100 ਮੀਲ ਤੋਂ ਸੰਗਤਾਂ ਕੀਰਤਨ ਸੁਣਨ ਵਾਸਤੇ ਆਉਂਦੀਆਂ ਨੇ ਔਰ 15-15 ਹਜ਼ਾਰ ਦਾ ਇਕੱਠ ਹੋ ਜਾਂਦਾ। ਸਾਰ ਸੰਗ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਾ ਲਓ ਕਿ ਹਿੰਦੁਸਤਾਨ ਤੋਂ ਬਾਹਰ ਕਿਸੇ ਇੱਕ ਜਗ੍ਹਾ 15,000 ਗੁਰੂ ਨਾਨਕ ਨਾਮ ਦੇਵਾ ਸਿੱਖ ਇਕੱਠੇ ਹੋ ਜਾਣ, ਇਹ ਗੱਲ ਮਾਇਨਾ ਰੱਖਦੀ ਹੈ। ਨਾਲੇ ਉਹਨਾਂ ਸਮੇਂ ਵਿੱਚ ਅੱਜਕੱਲ੍ਹ ਜੈਸੇ ਸਾਧਨ ਨਹੀਂ ਸਨ, ਠੀਕ ਹੈ, ਆਪਣੇ ਲੋਕਾਂ ਦੇ ਉੱਥੇ ਕਾਰੋਬਾਰ ਅੱਛੇ ਸਨ, ਮੋਟਰਾਂ ਕਾਰਾਂ ਆਮ ਸਨ, ਪਰ ਇਤਨੀਆਂ ਵੀ ਨਹੀਂ ਕਿ ਸਾਰਿਆਂ ਦੇ ਪਾਸ ਆਪਣੇ ਸਾਧਨ ਹੋਣ, ਆਪਣੀਆਂ ਮੋਟਰ ਕਾਰਾਂ ਤੇ ਸਵਾਰ ਹੋ ਕੇ ਸਾਰੇ 100-100 ਮੀਲ ਤੋਂ ਚੱਲ ਕੇ ਆ ਜਾਣ। ਪਰ ਜਿਹੜਾ ਵੀ ਕੋਈ ਇੱਕ ਵਾਰ ਸੰਤ ਜੀ ਮਹਾਰਾਜ ਦਾ ਆ ਕੇ ਕੀਰਤਨ ਸੁਣ ਲੈਂਦਾ, ਮੁੜ ਕੇ ਸਾਰੇ ਦੀਵਾਨਾਂ ਵਿੱਚ ਨਾਗਾ ਨਹੀਂ ਸੀ ਕਰਦਾ। ਉਸ ਇਲਾਕੇ ਦੇ ਸਿਨੇਮੇ ਉਹ ਬੰਦ ਹੋਣ ਤੇ ਆ ਗਏ, ਜਿਹੜੀਆਂ ਸ਼ਰਾਬ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ ਸਨ, ਉਹ ਪੁੱਛਦੇ ਸੰਤ ਜੀ ਮਹਾਰਾਜ ਦੇ ਸੇਵਕਾਂ ਦੇ ਪਾਸੋਂ, ਤੁਹਾਡੇ ਸੰਤਾਂ ਨੇ ਕਦੋਂ ਜਾਣਾ ਹੈ ਵਾਪਸ ਪੰਜਾਬ ਨੂੰ, ਜਿਸ ਦਿਨ ਦੇ ਇੱਥੇ ਆਏ ਨੇ ਸਾਡੀ ਤੇ ਸੇਲ ਹੀ ਅੱਧੀ ਰਹਿ ਗਈ ਹੈ। ਜਿਹੜਾ ਇੱਕ ਵਾਰ ਜਾ ਕੇ ਸੰਤਾਂ ਦਾ ਦੀਵਾਨ ਸੁਣ ਲੈਂਦਾ, ਮੁੜ ਕੇ ਸਾਡੇ ਵੱਲ ਮੂੰਹ ਹੀ ਨਹੀਂ ਕਰਦਾ। ਉਹ ਸਾਰ ਸੰਗਤ ਇਹੋ ਜਿਹਾ ਉਹਨਾਂ ਦੀ ਕਥਨੀ ਦਾ ਅਸਰ ਸੀ। ਹੋਰ ਇਨਸਾਨਾਂ ਦਾ ਤੇ ਕਹਿਣਾ ਹੀ ਕੀ ਹੈ, ਸੋ ਪਸ਼ੂ ਪੰਛੀ ਵੀ ਮੋਹਿਤ ਹੋ ਜਾਂਦੇ ਉਹਨਾਂ ਦਾ ਕੀਰਤਨ ਸੁਣ ਕੇ। अपना ध्यान उत्थे ही लै जाओ। अमृत वेला है, संत जी महाराज की पवित्र रसना तो गुरबाणी का उच्चारण, गुरबाणी का कीर्तन हो रहा है। वो सार संगत जिस बोहड़ के बिरछ हेठ चंदोआ लग्या सी, साहिब श्री गुरु ग्रंथ साहिब जी महाराज का प्रकाश सी। गुरु ग्रंथ साहिब जी महाराज के खब्बे पासे बैठ के संत जी महाराज गुरबाणी का कीर्तन कर रहे सन। उस बिरछ तो एक तोता उड्डिया, आगे संत जी महाराज के खब्बे हाथ से बैठ गया। यह बहुत ही देर की गल नहीं, बहुत सारे सज्जन इन्हां विचों जगेड़े वाला रागी बचन सिंह तुसीं सारे जानते ही हो, और कुब्यां वाला बाबा मेवा सिंह, ये सारे उदों जत्थे विच हुंदे सन। होर भी शायद बहुत सारे कोई विभागी सज्जन अजे तक बैठा भी होवे संगत विच, जिन्हें अपने नजारा यह नजारा अपनी अखां दे नाल देखिया होवे। आ गया तोता संत जी महाराज के खब्बे हाथ बैठ गया, जिदे नाल हारमोनियम का पखा वजा रहे सन। संत जी महाराज जितनी देर वो छक्का श्लोक पढ़ते रहे, वह तोता उस तरह बैठा रहा। संत जी महाराज के खब्बे हाथ उपर जदों नाल दा गुरमुख पौड़ी पढ़न लग्या, संत जी महाराज ने पखे तो हाथ चुकया, उस तोते ने उडारी मारी। जिस मंजी साहब के उपर साहिब श्री गुरु ग्रंथ साहब जी महाराज का प्रकाश सी, वह तोता जाके उस मंजी साहिब हेठ वड़ गया। फिर सार संग संत जी महाराज ने पूरे वजद विच आके भगत फरीद जी का एक श्लोक पढ़िया, शब्द की धारना, फरीदा हौ बलिहारी तिना पंखियां जंगल जिन्हां वास, ककर चुगण थल वसन रब ना छोड़न पास। आप भी पढ़ो सारे प्रेम दे नाल। जी कांकर चुग दे थलां विच वसदे, कांकर चुग दे फलां विच वसदे, बलिहारी पंखियां दे प्यारे ओ प्यारे ओ, बलिहारी पंखियां दे कांगर चुगदे, ਫਲਾਂ ਵਿੱਚ ਵਸਦੇ ਬਲਿਹਾਰੀ ਪੰਖੀਆਂ ਦੇ ਪਿਆਰਿਓ ਪਿਆਰਿਓ, ਬਲਿਹਾਰੀ ਪੰਖੀਆਂ ਦੇ ਕਾਂਗਰ ਚੁਗਦੇ। ਸਾਰ ਸਿੰਘ ਜਿਤਨੀ ਦੇਰ ਸੰਤ ਜੀ ਮਹਾਰਾਜ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਕਰਦੇ ਰਹੇ, ਉਹ ਤੋਤਾ ਉਸੇ ਤਰ੍ਹਾਂ ਮੰਜੀ ਸਾਹਿਬ ਹੇਠ ਬੈਠਾ ਰਿਹਾ। ਜਦੋਂ ਕੀਰਤਨ ਦੀ ਸਮਾਪਤੀ ਹੋਈ, ਉਸਨੇ ਉਡਾਰੀ ਮਾਰੀ, ਫਿਰ ਉਸੇ ਬਿਰਛ ਤੇ ਜਾ ਬੈਠਿਆ। ਉਸ ਸਾਰ ਸਿੰਘ ਦਾ ਆਵਾਜ਼ ਤੇ ਉਸ ਤੋਤੇ ਨੂੰ ਬਿਰਛ ਤੇ ਬੈਠੇ ਨੂੰ ਵੀ ਸੁਣਾਈ ਦਿੰਦੀ ਹੋਵੇਗੀ। ਦਰਅਸਲ ਇਹ ਗੱਲ ਵਿਦਿਤ ਹੋਣੀ ਸੀ ਕਿ ਉਹਨਾਂ ਮਹਾਂਪੁਰਖਾਂ ਦੀ ਪਵਿੱਤਰ ਕਥਨੀ, ਉਹਨਾਂ ਦੀ ਪਵਿੱਤਰ ਜ਼ਬਾਨ ਵਿੱਚ ਐਸਾ ਰਸ ਜਿਹੜਾ ਪਸ ਪੰਛੀਆਂ ਨੂੰ ਵੀ ਮੋਹਿਤ ਕਰ ਲੈਂਦਾ। ਖੈਰ ਧਿਆਨ ਦਿਓ, ਬੈਠੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਅੰਮ੍ਰਿਤ ਵੇਲਾ, ਆਪ ਦੀ ਪਵਿੱਤਰ ਰਸਨਾ ਤੋਂ ਤੂੰ ਹੀ ਦੀ ਧੁਨੀ ਦਾ ਉਚਾਰਨ ਹੋ ਰਿਹਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਸ ਜਗ੍ਹਾ ਨੂੰ ਆਪਣੇ ਚਰਨ ਛੋਹ ਬਖਸ਼ ਦੇਣ, ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਉਹ ਜਗ੍ਹਾ ਵੀ ਤੀਰਥ ਪੂਜਣ ਯੋਗ, ਨਮਸਕਾਰ ਕਰਨ ਯੋਗ ਬਣ ਜਾਂਦੀ ਹੈ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋਆ। ਸਿਰਫ ਧਰਤੀ ਪਵਿੱਤਰ ਨਹੀਂ ਹੁੰਦੀ, ਬਲਕਿ ਉੱਥੋਂ ਦੇ ਰਹਿਣ ਵਾਲੇ ਜੀਵ ਵੀ। ਸੇ ਜੰਤ ਭਏ ਹਰਿਆਵ ਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਉਸ ਸਾਰ ਸਿੰਘ ਦੇ ਇਤਫਾਕ ਦੇ ਨਾਲ ਅੱਜ ਇੱਕ ਤਾਮਸੀ ਜੁਨੀ ਦਾ ਜਾਨਵਰ ਬਘਿਆੜ, ਇਸ ਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੂਰੋਂ ਦਰਸ਼ਨ ਹੋਏ, ਕੰਨਾਂ ਵਿੱਚ ਬਾਣੀ ਰੂਪੀ ਅੰਮ੍ਰਿਤ ਦੀ ਆਵਾਜ਼ ਪਈ, ਇਸ ਨੂੰ ਆਪਣਾ ਤਾਮਸੀ ਸੁਭਾਅ ਛੱਡਣ ਤੇ ਮਜਬੂਰ ਹੋਣਾ ਪੈ ਗਿਆ। ਖੈਰ ਜਿਤਨੀ ਦੇਰ ਤੱਕ ਗੁਰੂ ਬਾਬਾ ਜੀ ਆਪਣੀ ਪਵਿੱਤਰ ਰਸਨਾ ਦੇ ਨਾਲ ਤੂੰ ਹੀ ਦੀ ਧੁਨੀ ਦਾ ਉਚਾਰਨ ਕਰਦੇ ਰਹੇ, ਭਾਈ ਮਰਦਾਨਾ ਰਬਾਬ ਵਜਾਉਂਦਾ ਰਿਹਾ, ਉਤਨੀ ਦੇਰ ਤੇ ਭਾਈ ਮਰਦਾਨਾ ਰਿਹਾ ਧਿਆਨ ਮਗਨ। ਜਦੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਫਿਰ ਸਮਾਧੀ ਲੱਗ ਗਈ, ਹੁਣ ਭਾਈ ਮਰਦਾਨੇ ਨੇ ਮੋਢਿਓਂ ਰਬਾਬ ਲਾ ਦਿੱਤਾ, ਧਿਆਨ ਸਾਹਮਣੇ ਗਿਆ, ਕੀ ਦੇਖਿਆ ਜੀ? ਥੋੜੀ ਵਿੱਥ ਤੇ ਇੱਕ ਮੁਰਦਾ ਪਿਆ ਹੈ। ਉਸ ਮੁਰਦੇ ਨੂੰ ਆਪਣਾ ਖਾਦਾ ਜਾਣ ਕੇ ਇੱਕ ਤਾਮਸੀ ਜੁਣੀ ਦਾ ਜਾਨਵਰ ਬਘਿਆੜ ਆਉਂਦਾ, ਆ ਕੇ ਉਸਨੂੰ ਸੁੰਘਣਾ ਸ਼ੁਰੂ ਕਰ ਦਿੰਦਾ। ਉਸਦਾ ਮਾਸ ਨਹੀਂ ਖਾਂਦਾ, ਪਹਿਲਾਂ ਪੈਰ ਸੁੰਘ ਕੇ ਮੁੜ ਜਾਂਦਾ, ਦੂਸਰੀ ਵਾਰ ਹੱਥ ਸੁੰਘ ਕੇ, ਤੀਸਰੀ ਵਾਰ ਸਿਰ ਸੁੰਘ ਕੇ ਪਰਤ ਗਿਆ। ਭਾਈ ਮਰਦਾਨਾ ਦੇਖ ਕੇ ਬੜਾ ਹੈਰਾਨ ਹੋ ਰਿਹਾ ਵੀ ਇਸ ਦੀ ਤਾਮਸੀ ਜੁਨੀ ਹੈ ਬਘਿਆੜ ਦੀ, ਦੇਖਣ ਨੂੰ ਬੜਾ ਭੁੱਖਾ ਪ੍ਰਤੀਤ ਹੋ ਰਿਹਾ। ਜੀਭ ਬਾਹਰ ਨਿਕਲੀ ਹੈ, ਲੱਕਾ ਲੱਗਿਆ ਪਿਆ, ਪਸਲੀਆਂ ਬਾਹਰ ਆਈਆਂ, ਇਹਦੀ ਖੁਰਾਕ ਸਾਹਮਣੇ ਪਈ ਹੈ, ਇਹ ਭੁੱਖਾ ਹੋਣ ਦੇ ਬਾਵਜੂਦ ਉਸ ਮੁਰਦੇ ਨੂੰ ਖਾਂਦਾ ਕਿਉਂ ਨਹੀਂ? ਗੁਰੂ ਬਾਬਾ ਜੀ ਦੇ ਚਰਨਾਂ ਚ ਅਰਜ਼ ਕਰਦਾ, ਸੱਚੇ ਪਾਤਸ਼ਾਹ ਸਾਹਮਣੇ ਇੱਕ ਬੜਾ ਸਹਿਜ ਕੌਤਕ ਦੇਖ ਰਿਹਾ। ਭਾਈ ਮਰਦਾਨਾ, ਕੀ ਗੱਲ ਮਹਾਰਾਜਾ? ਇੱਕ ਮੁਰਦਾ ਪਿਆ ਹੈ, ਇੱਕ ਤਾਮਸੀ ਜੁਣੀ ਦਾ ਜਾਨਵਰ ਬਘਿਆੜ ਉਸਨੂੰ ਖਾਦਾ ਜਾਣ ਕੇ ਉਸਦੇ ਪਾਸ ਆਇਆ, ਪਹਿਲੀ ਵਾਰ ਪੈਰ ਸੁੰਘ ਕੇ ਵਾਪਸ ਮੁੜ ਗਿਆ, ਦੂਸਰੀ ਵਾਰ ਹੱਥ ਸੁੰਘ ਕੇ, ਤੀਸਰੀ ਵਾਰ ਸਿਰ ਸੁੰਘ ਕੇ ਵਾਪਸ ਪਰਤ ਗਿਆ। ਹੁਣ ਉਹ ਜਾ ਰਿਹਾ, ਵਾਪਸ ਮੁੜ ਕੇ ਨਹੀਂ ਆਇਆ, ਸੱਚੇ ਪਾਤਸ਼ਾਹ ਉਸਦੀ ਤਾਮਸੀ ਜੁਨੀ ਹੈ, ਦੇਖਣ ਨੂੰ ਬੜਾ ਭੁੱਖਾ ਹੈ, ਉਸਦੀ ਖੁਰਾਕ ਸਾਹਮਣੇ ਪਈ ਹੈ, ਛੱਡ ਕੇ ਕਿਉਂ ਚਲਿਆ ਗਿਆ? ਭੁੱਖਾ ਹੋਣ ਦੇ ਬਾਵਜੂਦ ਮੁਰਦੇ ਦਾ ਮਾਸ ਕਿਉਂ ਨਹੀਂ ਖਾਂਦਾ? ਗੁਰੂ ਬਾਬਾ ਜੀ ਕਹਿਣਗੇ, ਮਰਦਾਨੇ ਆ, ਵੀ ਤੈਨੂੰ ਉੱਤਰ ਤੇ ਅਸੀਂ ਵੀ ਦੇ ਸਕਦੇ ਹਾਂ, ਪਰ ਤੂੰ ਆਪਣੀ ਤਸੱਲੀ ਕਰ ਲੈ, ਉਸ ਬਘਿਆੜ ਦੇ ਪਾਸੋਂ ਹੀ ਪੁੱਛ ਲੈ। ਭਾਈ ਮਰਦਾਨੇ ਨੇ ਗੁਰੂ ਬਾਬਾ ਜੀ ਦੇ ਵਚਨਾਂ ਪਰ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ, ਇਹ ਕਿਵੇਂ ਹੋ ਸਕਦਾ? ਉਹ ਬਘਿਆੜ ਮੇਰੀ ਗੱਲ ਦਾ ਜਵਾਬ ਦੇਵੇ? ਸਾਰੀ ਜ਼ਿੰਦਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਹੀ ਰਿਹਾ ਸੀ, ਇਹੋ ਜਿਹੇ ਬੇਨਤੀ ਸਹਿਜ ਕੌਤਕ ਦੇਖੇ ਸਨ ਆਪਣੀਆਂ ਅੱਖਾਂ ਦੇ ਨਾਲ, ਉਸਨੂੰ ਬਘਿਆੜ ਨੂੰ ਆਵਾਜ਼ ਦਿੱਤੀ, ਇਹ ਵਾਪਸ ਆ ਗਿਆ, ਥੋੜੀ ਵਿੱਥ ਤੇ ਬੈਠ ਗਿਆ, ਆਪਣਾ ਸਿਰ ਝੁਕਾ ਕੇ ਜਿਵੇਂ ਚੌਪਾਏ ਜਾਨਵਰ ਬੈਠਦੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਵੀ ਹੁਣ ਕਰ ਆਪਣਾ ਸਵਾਲ। ਪੁੱਛਦਾ ਭਾਈ ਮਰਦਾਨਾ, ਵੀ ਤੇਰੀ ਤਾਮਸੀ ਜੁਨੀ ਹੈ, ਦੇਖਣ ਨੂੰ ਤੂੰ ਬੜਾ ਭੁੱਖਾ ਪ੍ਰਤੀਤ ਹੋ ਰਿਹਾ, ਤੇਰਾ ਲੱਕਾ ਲੱਗਿਆ ਪਿਆ, ਜੀਭ ਬਾਹਰ ਆਈ ਹੈ, ਪਸਲੀਆਂ ਨਿਕਲੀਆਂ ਹਨ, ਤੂੰ ਭੁੱਖਾ ਹੋਣ ਦੇ ਬਾਵਜੂਦ ਤੇਰੀ ਖੁਰਾਕ ਸਾਹਮਣੇ ਪਈ ਆ, ਮੁਰਦਾ ਉਸਨੂੰ ਖਾਂਦਾ ਕਿਉਂ ਨਹੀਂ, ਤਿੰਨ ਵਾਰ ਉਸਨੂੰ ਸੁੰਘ ਕੇ ਵਾਪਸ ਕਿਉਂ ਪਰਤ ਗਿਆ? ਸਾਰੇ ਸੰਗਤ ਮੇਰੀ ਬੜੀ ਦ੍ਰਿਸ਼ਟੀ ਪਾ ਕੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਤਾਮਸੀ ਜੋਨੀ ਦੇ ਬਘਿਆੜ ਵੱਲ ਤੱਕਿਆ, ਉਸਨੂੰ ਇਨਸਾਨਾਂ ਵਾਂਗ ਬੋਲਣ ਦੀ ਤਾਕਤ ਹੋਈ। ਭਾਈ ਮਰਦਾਨਾ, ਇਹ ਅੰਮ੍ਰਿਤ ਵੇਲੇ ਤੋਂ ਤੂੰ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਕਰ ਰਿਹਾ ਸੈ, ਇਹ ਬਾਣੀ ਰੂਪੀ ਅੰਮ੍ਰਿਤ ਦੀ ਆਵਾਜ਼ ਮੇਰੇ ਕੰਨਾਂ ਰਾਹੀਂ ਹੋ ਕੇ ਹਿਰਦੇ ਤੱਕ ਪਹੁੰਚੀ। ਮੇਰਾ ਵੀ ਕਿ ਪੂਰਵਲਾ ਸੰਸਕਾਰ ਜਾਗ ਪਿਆ, ਕਿਸੇ ਪੂਰਵਲੇ ਕੀਤੇ ਪੁੰਨ ਕਰਮਾਂ ਦਾ ਫਲ ਜੋ ਮੈਨੂੰ ਗੁਰੂ ਬਾਬਾ ਜੀ ਦੇ ਦਰਸ਼ਨ ਕਰਨ ਦਾ, ਉਹਨਾਂ ਦੀ ਪਵਿੱਤਰ ਬਾਣੀ ਸੁਣਨ ਦਾ ਅਵਸਰ ਪ੍ਰਾਪਤ ਹੋਇਆ। ਇਹ ਬਾਣੀ ਇੱਥੇ ਮੁਰਦਾ ਰੂਹਾਂ ਨੂੰ ਵੀ ਜ਼ਿੰਦਗੀ ਬਖਸ਼ ਦਿੰਦੀ ਹੈ। ਮੈਨੂੰ ਇਸ ਪਵਿੱਤਰ ਬਾਣੀ ਨੇ ਮੇਰਾ ਤਾਮਸੀ ਸੁਭਾਅ ਛੱਡਣ ਤੇ ਮਜਬੂਰ ਕਰ ਦਿੱਤਾ। ਮੈਂ ਗੁਰੂ ਕੀ ਪਵਿੱਤਰ ਬਾਣੀ ਸੁਣਦਾ ਰਿਹਾ, ਫਿਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਤੂੰ ਹੀ ਦੀ ਧੁਨੀ ਦਾ ਉਚਾਰਨ ਸ਼ੁਰੂ ਹੋ ਗਿਆ। ਉਹ ਆਵਾਜ਼ ਵੀ ਮੇਰੇ ਕੰਨਾਂ ਰਾਹੀਂ ਹੋ ਕੇ ਹਿਰਦੇ ਤੱਕ ਪਹੁੰਚਦੀ ਰਹੀ। ਜਦੋਂ ਗੁਰੂ ਬਾਬਾ ਜੀ ਦੀ ਸਮਾਧੀ ਲੱਗ ਗਈ, ਫਿਰ ਮੈਂ ਸੱਚਮੁੱਚ ਹੀ ਕਈ ਦਿਨਾਂ ਦਾ ਭੁੱਖਾ ਹਾਂ, ਖਾਣ ਵਾਸਤੇ ਕੁਝ ਨਹੀਂ ਮਿਲਿਆ। ਬੜੇ ਦਿਨਾਂ ਤੋਂ ਬਾਅਦ ਮੈਨੂੰ ਮੇਰਾ ਖਾਜਾ ਪ੍ਰਾਪਤ ਹੋਇਆ। ਪਹਿਲਾਂ ਤਾਂ ਸੋਚਿਆ ਵੀ ਕੀ ਮਾਸ ਖਾਣਾ, ਪਰ ਫਿਰ ਮੇਰੇ ਸੋਚ ਕੇ ਵੀ ਪਰਮੇਸ਼ਰ ਨੇ ਮੇਰੀ ਖੁਰਾਕ ਹੀ ਇਹ ਬਣਾਈ ਹੈ, ਮੁਰਦੇ ਨੂੰ ਆਪਣਾ ਖਾਦਾ ਜਾਣ ਕੇ ਪਾਸ ਆਇਆ ਸਾਂ। ਪਰ ਭਾਈ ਮਰਦਾਨਾ, ਮੈਨੂੰ ਉਹਦੇ ਸਰੀਰ ਵਿੱਚੋਂ ਨਾਸਤਿਕਤਾ ਦੀ ਬੋ ਆਈ, ਮੈਂ ਇਸਦਾ ਮਾਸ ਖਾਣਾ ਮੁਨਾਸਬ ਨਹੀਂ ਸਮਝਿਆ। ਸੋਚਿਆ ਵੀ ਚਲੋ ਇਸਦੇ ਪੈਰ ਸੁੰਘ ਕੇ ਦੇਖ ਲਵਾਂ, ਸ਼ਾਇਦ ਕਦੀ ਪੈਰਾਂ ਨਾਲ ਚੱਲ ਕੇ ਸਾਰੇ ਸੰਗਤ ਗੁਰੂ ਦਰਬਾਰ ਵੱਲ ਗਿਆ ਹੋਵੇ। ਪਰ ਭਾਈ ਮਰਦਾਨਾ, ਇਹ ਦੁਨੀਆਂ ਦੇ ਰੰਗ ਤਮਾਸ਼ੇ ਨਾਚ ਮੁਜ਼ਰੇ ਦੇਖਣ ਵਾਸਤੇ ਬੜੀ ਦੂਰ ਦੂਰ ਚੱਲ ਕੇ ਚਲਿਆ ਜਾਂਦਾ, ਪਰ ਕਦੀ ਸਾਰ ਸੰਗਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਇਸਨੇ ਨਹੀਂ ਸਨ ਭਰੀਆਂ। ਮੈਂ ਇਸਦੇ ਪੈਰਾਂ ਦਾ ਮਾਸ ਖਾਣਾ ਮੁਨਾਸਬ ਨਹੀਂ ਸਮਝਿਆ। ਵਾਪਸ ਮੁੜ ਗਿਆ, ਭੁੱਖ ਸਤਾ ਰਹੀ ਸੀ, ਸੋਚਿਆ ਇਸਦੇ ਹੱਥ ਸੁੰਘ ਕੇ ਦੇਖ ਲਵਾਂ। ਭਾਈ ਮਰਦਾਨਾ, ਹੱਥ ਸੁੰਘ ਕੇ ਦੇਖੇ, ਸ਼ਾਇਦ ਕਦੀ ਹੱਥਾਂ ਨਾਲ ਇਸਨੇ ਦਾਨ ਪੁੰਨ ਕੋਈ ਸੇਵਾ ਟਹਿਲ ਕੀਤੀ ਹੋਵੇ, ਪਰ ਭਾਈ ਮਰਦਾਨਾ ਸਾਰੀ ਜ਼ਿੰਦਗੀ ਹੱਥਾਂ ਨਾਲ ਪਾਪ ਹੀ ਪਾਪ ਕਰਦਾ ਰਿਹਾ। ਉਹਨਾਂ ਵਿੱਚੋਂ ਵੀ ਨਾਸਤਿਕਤਾ ਦੀ ਬੋ ਆਈ, ਇਸਦੇ ਹੱਥਾਂ ਦਾ ਮਾਸ ਖਾਣਾ ਵੀ ਮੁਨਾਸਬ ਨਾ ਸਮਝਿਆ। ਫਿਰ ਵਾਪਸ ਪਰਤ ਗਿਆ, ਭੁੱਖ ਬਹੁਤ ਵਿਆਕੁਲ ਕਰ ਰਹੀ ਸੀ, ਸੋਚਿਆ ਇਹਦਾ ਸਿਰ ਸੁੰਘ ਕੇ ਦੇਖ ਲਵਾਂ, ਸ਼ਾਇਦ ਇਸਨੇ ਆਪਣਾ ਸਿਰ ਇਹਦੀ ਸਤਪੁਰਸ਼ਾਂ ਗੁਰੂ ਪੀਰਾਂ ਦੇ ਚਰਨਾਂ ਚ ਝੁਕਾਇਆ ਹੋਵੇ। ਭਾਈ ਮਰਦਾਨਾ, ਸਿਰ ਸੁੰਘ ਕੇ ਦੇਖਿਆ, ਬੜਾ ਹੰਕਾਰੀ ਸੀ, ਝੁਕਣਾ ਤੇ ਜਾਣਦਾ ਹੀ ਨਹੀਂ ਸੀ। ਮੈਂ ਇਸਦੇ ਸਿਰ ਦਾ ਮਾਸ ਖਾਣਾ ਵੀ ਮੁਨਾਸਬ ਨਾ ਸਮਝਿਆ। ਮੈਂ ਅਖੀਰ ਇਸਦਾ ਸਾਰਾ ਸਰੀਰ ਸੁੰਘਿਆ ਵੀ ਮਤੇ ਇਸਦੇ ਸਰੀਰ ਤੇ ਕਦੀ ਸਾਰ ਸੰਗਤ ਦੇ ਚਰਨ ਧੂੜ ਹੀ ਪੈ ਗਈ ਹੋਵੇ। ਪਰ ਭਾਈ ਮਰਦਾਨਾ, ਕਦੀ ਉਸ ਪਾਸੇ ਨੂੰ ਗਿਆ ਹੀ ਨਹੀਂ ਸੀ, ਚਰਨ ਧੂੜ ਕਿਵੇਂ ਪੈਂਦੀ? ਇਹ ਸੋਚ ਕੇ ਕਿ ਮੈਨੂੰ ਤੇ ਪਹਿਲਾਂ ਹੀ ਮੇਰੇ ਪਿਛਲੇ ਕੀਤੇ ਪਾਪ ਕਰਮਾਂ ਦਾ ਫਲ ਤਾਮਸੀ ਜੋਨੀ ਪ੍ਰਾਪਤ ਹੋਈ ਹੈ, ਜੇ ਕਿਤੇ ਇਹੋ ਜਿਹੇ ਨਾਸਤਕ ਪੁਰਸ਼ ਦਾ ਮਾਸ ਖਾ ਲਿਆ ਤੇ ਕਿਤੇ ਧਰਮਰਾਜ ਨੂੰ ਮੇਰੇ ਵਾਸਤੇ ਕੋਈ ਨਵਾਂ ਨਰਕ ਨਾ ਤਿਆਰ ਕਰਨਾ ਹੋਵੇ। ਇਸ ਕਰਕੇ ਮੈਂ ਫੈਸਲਾ ਕਰ ਲਿਆ ਕਿ ਭੁੱਖਾ ਰਹਿ ਕੇ ਤੜਪ ਤੜਪ ਕੇ ਪ੍ਰਾਣ ਤੇ ਦੇ ਦੇਵਾਂਗਾ, ਇਸ ਸਾਖਤ ਪੁਰਸ਼ ਇਸ ਨਾਸਤਕ ਦਾ ਮਾਸ ਨਹੀਂ ਖਾਵਾਂਗਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਦੇਖਿਆ ਭਾਈ ਬਾਲਾ ਮਰਦਾਨਾ, ਬਈ ਸੇਵਾ ਭਗਤੀ ਤੋਂ ਹੀਣੇ ਪੁਰਸ਼ਾਂ ਨੂੰ ਤੇ ਇਹ ਤਾਮਸੀ ਜੂਨੀ ਦੇ ਜਾਨਵਰ ਬਘਿਆੜ ਵੀ ਲਾਹਣ ਤਾਂ ਫਿਟਕਾਰਾ ਪਾ ਰਹੇ ਹਨ। ਉਹਨਾਂ ਦਾ ਤੇ ਦਰਅਸਲ ਸੰਸਾਰ ਤੇ ਆਉਣਾ ਹੀ ਨਿਸਫਲਾ ਹੈ। ਭਾਈ ਬਾਲਾ ਮਰਦਾਨਾ, ਜਿਨ੍ਹਾਂ ਪੈਰਾਂ ਨਾਲ ਚੱਲ ਕੇ ਸਾਰ ਸੰਗਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਨਹੀਂ ਭਰੀਆਂ ਜਾਂਦੀਆਂ, ਉਹਨਾਂ ਨਾਲ ਤੇ ਦਰਖਤਾਂ ਦੀਆਂ ਜੜ੍ਹਾਂ ਚੰਗੀਆਂ ਹਨ, ਜਿਨ੍ਹਾਂ ਹੱਥਾਂ ਨਾਲ ਸਾਰ ਸੰਗਤ ਦੀ ਟਹਿਲ ਸੇਵਾ ਨਹੀਂ ਕਮਾਈ ਜਾਂਦੀ, ਉਹਨਾਂ ਨਾਲ ਤੇ ਦਰਖਤਾਂ ਦੀਆਂ ਟਹਿਣੀਆਂ ਹੀ ਅੱਛੀਆਂ ਨੇ, ਔਰ ਜਿਨ੍ਹਾਂ ਨੇਤਰਾਂ ਦੇ ਨਾਲ ਪਰਮੇਸ਼ਰ ਦੇ ਪਿਆਰਿਆਂ ਜਾਂ ਗੁਰੂ ਪੀਰਾਂ ਦੇ ਦਰਸ਼ਨ ਦੀਦਾਰ ਨਹੀਂ ਕੀਤੇ ਜਾਂਦੇ, ਉਹਨਾਂ ਨਾਲ ਉੱਤੇ ਮੋਹਰਾਂ ਦੇ ਖੰਭਾਂ ਪੁਰ ਜੋ ਟਿੱਕੀਆਂ ਹੁੰਦੀਆਂ ਨੇ ਉਹ ਟਿੱਕੀਆਂ ਭਲੀਆਂ ਹਨ, ਜਿਸ ਰਸਨਾ ਜਿਸ ਜ਼ਬਾਨ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਜਾਂਦਾ, ਉਸ ਜ਼ਬਾਨ ਨਾਲ ਤੋਂ ਮੇਢ ਡੱਡੂ ਦੀ ਜ਼ਬਾਨ ਚੰਗੀ ਹੈ, ਜਿੰਨਾ ਕੰਨਾਂ ਨਾਲ ਹਰੀ ਜਸ ਨਹੀਂ ਸੁਣਿਆ ਜਾਂਦਾ ਉਹਨਾਂ ਕੰਨਾਂ ਨਾਲ ਉਹਦੇ ਨਾਲੋਂ ਤਾਂ ਸੱਪਾਂ ਦੀਆਂ ਬਰਮੀਆਂ ਹੀ ਅੱਛੀਆਂ ਨੇ। ਭਾਈ ਮਰਦਾਨਾ, ਜਿਹੜਾ ਸਿਰ ਆਪਣੇ ਗੁਰੂ ਪੀਰਾਂ ਸਤਪੁਰਸ਼ਾਂ ਦੇ ਚਰਨਾਂ 'ਚ ਨਹੀਂ ਚੁੱਕਦਾ, ਉਹ ਸਿਰ ਤੇ ਸਰੀਰ ਤੇ ਭਾਰ ਰੂਪ ਹੈ। ਭਾਵੇਂ ਉਹਦੇ ਉੱਪਰ ਬੜਾ ਕੀਮਤੀ ਹੀਰੇ ਲਾਲ ਜਵਾਹਰਾਰ ਜੜਤ ਮੁਕਟ ਵੀ ਕਿਉਂ ਨਾ ਰੱਖਿਆ ਹੋਵੇ, ਉਹ ਫਿਰ ਜਿਹੜਾ ਹਿਰਦਾ ਭਗਤੀ ਭਾਵ ਤੋਂ ਬਿਲਕੁਲ ਸ਼ੂਨ ਖਾਲੀ ਹੈ। ਮਰਦਾਨਿਆ, ਇਹੋ ਜਿਹੇ ਹਿਰਦੇ ਵਾਲਾ ਇਨਸਾਨ ਤੇ ਜਿਉਂਦਾ ਹੀ ਮੁਰਦਿਆਂ ਸਮਾਨ ਹੈ, ਉਸਦਾ ਸੰਸਾਰ ਤੇ ਆਉਣਾ ਹੀ ਨਿਸਫਲਾ ਹੈ। ਭਾਈ ਰੇ, ਭਗਤ ਹੀਣ ਕਾਹੇ ਤੱਕ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਜੀ ਕਾਹੇ ਤੱਕ ਆਏ ਨੇ ਭਗਤੀ ਤੋਂ ਹੀਣੇ ਜਿਹੜੇ, ਕਾਹੇ ਤੱਕ ਆਏ ਨੇ ਭਗਤੀ ਤੋਂ ਹੀਣੇ ਜਿਹੜੇ, ਕਿੱਥੇ ਤਾਂ ਇਹੋ ਜਿਹੇ ਇਨਸਾਨ ਜਿਹਨਾਂ ਸਤਿਗੁਰੂ ਜੀ ਨੇ ਸੰਸਾਰ ਤੇ ਆਉਣਾ ਹੀ ਨਿਸਫਲਾ ਮੰਨਿਆ, ਜਿਹਨੇ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਦਾ ਗਾਏ ਰਾਮ ਰਾਜੇ, ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਫਿਰ ਦੂਸਰੇ ਪਾਸੇ ਕਿੱਥੇ ਉਹ ਮਹਾਨ ਹਸਤੀਆਂ ਜਿਨ੍ਹਾਂ ਦੇ ਸੰਸਾਰ ਤੇ ਆਉਣਾ ਸਤਿਗੁਰੂ ਜੀ ਨੇ ਪ੍ਰਵਾਨਨੀਕ ਮੰਨਿਆ ਹੈ, ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀ ਹੈ। ਫਿਰ ਸਾਰ ਸੰਗਤ ਕਿੱਥੇ ਤੇ ਇਹੋ ਜਿਹੇ ਇਨਸਾਨ ਜਿਨ੍ਹਾਂ ਦੀ ਬਾਬਤ ਭਗਤ ਕਬੀਰ ਜੀ ਜੈਸੇ ਮਹਾਂਪੁਰਖ ਕਥਨ ਕਰਦੇ ਹਨ, ਜਿਹੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਿਤਾਰੀ, ਜਿਹ ਨਰ ਰਾਮ ਭਗਤ ਨੇ ਸਾਧੀ, ਜਨਮਤ ਕਸ ਨਾ ਮੂਹ ਅਪਰਾਧੀ, ਜਿਸ ਕੁਲ ਦੇ ਵਿੱਚ ਕੋਈ ਗਿਆਨ ਵਿਚਾਰ ਵਾਲਾ ਪੁੱਤਰ ਪੈਦਾ ਨਹੀਂ ਹੋਇਆ, ਉਸ ਕੁਲ ਨੂੰ ਜਨਮ ਦੇਣ ਵਾਲੀ ਮਾਤਾ ਵਿਧਵਾ ਹੀ ਕਿਉਂ ਨਾ ਹੋ ਗਈ, ਔਰ ਉਸ ਕੁਲ ਵਿੱਚ ਜਨਮ ਲੈਣ ਵਾਲਾ ਉਹ ਅਪਰਾਧੀ ਪੁਰਸ਼ ਜੰਮਦਾ ਹੀ ਕਿਉਂ ਨਹੀਂ ਮਰ ਗਿਆ। ਫਿਰ ਸਾਰ ਸੰਗ ਦੂਸਰੇ ਪਾਸੇ ਉਹ ਮਹਾਨ ਹਸਤੀਆਂ ਜਿਨ੍ਹਾਂ ਦੇ ਕੁਲ ਨੂੰ ਵੀ ਸਤਿਗੁਰੂ ਜੀ ਨੇ ਵਡਿਆਈ ਦਿੱਤੀ ਹੈ, ਕਬੀਰ ਸੋਈ ਕੁਲ ਧਨ ਹੈ, ਜੇ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ, ਉਸ ਪਰਿਵਾਰ ਨੂੰ ਉਹਨਾਂ ਸੰਬੰਧੀਆਂ ਨੂੰ ਵੀ ਵਡਿਆਈ ਮਿਲੀ ਹੈ, ਧਨ ਸੁਗਾਓ ਉਸ ਨਗਰ ਨੂੰ, ਉਸ ਥਾਂ ਨੂੰ, ਉਸ ਸ਼ਹਿਰ, ਉਸ ਜਗ੍ਹਾ ਨੂੰ ਵੀ ਸਤਿਗੁਰੂ ਜੀ ਨੇ ਮਾਣ ਬਖਸ਼ਿਆ। ਧਨ ਸੁਗਾਓ, ਧਨ ਸੁਠਾਓ, ਧਨ ਪੁਨੀਤ ਕੁਟੰਬ ਤੇ ਹੋਲੋਏ, ਧਨ ਜਾਣਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ, ਮਾਤਾ ਪਿਤਾ ਨੂੰ ਵੀ ਸਤਿਗੁਰੂ ਜੀ ਨੇ ਸਨਮਾਨ ਦਿੱਤਾ, ਆਪ ਲੀਏ ਲੜਲਾਏ ਦਰ ਦਰਵੇਸ਼ ਸੇ, ਤੈਨੂੰ ਧਨ ਜਣੇ ਦੀ ਮਾਓ ਆਏ ਸਫਲ ਸੇ। ਔਰ ਸਾਰ ਸੰਗਤ ਤਾਂ ਉਹ ਤੇ ਭਗਤ ਜੀ ਨੇ ਕਥਨ ਕੀਤਾ ਹੈ ਨਾ ਵੀ ਹਰੇ ਦੀ ਸੇਵਾ ਜਾਂ ਉਸਦੀ ਬੰਦਗੀ ਕਰਕੇ ਜਿਹੜੇ ਉਸਦੇ ਪਿਆਰੇ ਉਸ ਨੂੰ ਭਾ ਗਏ, ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਿਰਾਰੀ ਰੇ। ਉਹਨਾਂ ਦੀ ਕਥਾ ਜਾਂ ਉਹਨਾਂ ਦੀ ਵਾਰਤਾ, ਉਹਨਾਂ ਦੀ ਲੀਲਾ ਆਮ ਲੋਕਾਂ ਦੇ ਨਾਲੋਂ ਨਿਰਾਲੀ ਹੋਇਆ ਕਰਦੀ ਹੈ। ਆਪਾਂ ਵਿਚਾਰ ਕਰ ਹੀ ਲਈ ਹੈ ਨਾ, ਇੱਕ ਪਾਸੇ ਦੇ ਉਹ ਇਨਸਾਨ ਜਿਹੜੇ ਜਿਉਂਦੇ ਹੀ ਮੁਰਦਿਆਂ ਦੇ ਸਮਾਨ ਹਨ, ਔਰ ਦੂਸਰੇ ਪਾਸੇ ਉਹ ਮਹਾਨ ਹਸਤੀਆਂ ਜਿਹੜੀਆਂ ਸੰਸਾਰ ਤੇ ਭਾਵੇਂ ਸਰੀਰ ਕਰਕੇ ਨਾ ਵੀ ਰਹਿਣ ਫਿਰ ਵੀ ਹਮੇਸ਼ਾ ਵਾਸਤੇ ਜ਼ਿੰਦਾ ਹਨ। ਆਵਹੇ ਨਾ ਜਾਹੇ ਨਾ ਕਭੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿੰਨੀ ਦਰਸ਼ਨ ਪਾਇਆ। ਆਓ ਸਾਰ ਸੰਗਤ ਆਪਾਂ ਜ਼ਿੰਦਾ ਜਾਂ ਵੇਦ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਬੈਠੇ ਹਾਂ। ਰਾਤ ਨੂੰ ਵੀ ਇਸੇ ਤਰ੍ਹਾਂ ਦੀਵਾਨ ਸਜਣਾ ਹੈ, ਹੁਣ ਵੀ ਇਸੇ ਤਰ੍ਹਾਂ ਕਥਾ ਕੀਰਤਨ ਦਾ ਪ੍ਰਵਾਹ ਨਿਰੰਤਰ ਜਾਰੀ ਰਹਿਣਾ ਹੈ। ਜਿਨ੍ਹਾਂ ਦੇ ਪਾਸ ਵਕਤ ਹੈ ਬੈਠ ਕੇ ਸੁਣਨ ਦਾ, ਉਹ ਗੁਰਬਾਣੀ ਦੇ ਕੀਰਤਨ ਔਰ ਵਿਚਾਰਾਂ ਤੋਂ ਰਹਿੰਦਾ ਸਮਾਂ ਵੀ ਲਾਭ ਉਠਾਓ। ਇਸੇ ਤਰ੍ਹਾਂ ਰਾਤ ਦੇ ਦੀਵਾਨ ਦੀਆਂ ਵੀ ਹਾਜ਼ਰੀਆਂ ਭਰਨੀਆਂ, ਕੱਲ੍ਹ ਨੂੰ ਵੀ ਸਾਰਾ ਦਿਨ ਦੀਵਾਨ ਸਜਣਾ ਹੈ, ਨਾਲ ਰਹਿਣ ਸਬਾਈ ਕੀਰਤਨ ਵੀ ਹੋਣਾ ਹੈ। ਮੌਜੂਦਾ ਸਮੇਂ ਇਸ ਸੰਪਰਦਾਇ ਦੇ ਜੋ ਮੁਖੀ ਨੇ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ, ਉਨ੍ਹਾਂ ਨੇ ਵੀ ਰਾਤ ਦੇ ਦੀਵਾਨ ਵਿੱਚ ਆ ਕੇ ਦਰਸ਼ਨ ਦੇਣੇ ਹਨ। ਇਸੇ ਤਰ੍ਹਾਂ ਪਰਸੋਂ ਨੂੰ ਸੰਪੂਰਨ ਜਦੋਂ ਭੋਗ ਪਾਏ ਜਾਣੇ ਹਨ ਜੋੜ ਮੇਲੇ ਜਾਂ ਦੀਵਾਨ ਦੇ, ਉਪਰੰਤ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਹੈ। ਸੋ ਅੰਮ੍ਰਿਤ ਵਲਾਖੀ ਮਾਈ ਭਾਈ ਵੀ ਜਿਹੜੇ ਅਜੇ ਤੱਕ ਇਸ ਉਮਲੀ ਦਾਰ ਤੋਂ ਵਾਂਝੇ ਨੇ, ਆਪਣੇ ਮਨ ਬਣਾਓ, ਤਿਆਰੀਆਂ ਸ਼ੁਰੂ ਕਰ ਦਿਓ, ਔਰ ਪਰਸੋਂ ਨੂੰ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਦੇ ਸਨਮੁਖ ਹਾਜ਼ਰ ਹੋ ਕੇ ਅੰਮ੍ਰਿਤ ਛਾ ਕੇ ਗੁਰੂ ਕੇ ਜਹਾਜ਼ ਦੇ ਚੜੋ, ਸਿੰਘ ਸਜੋ, ਰਹਿਤਾਂ ਦੇ ਧਾਰਨੀ ਬਣ ਕੇ ਔਰ ਗੁਰਮਤ ਗੁਰਸਿੱਖੀ ਦੇ ਉਸੂਲਾਂ ਪੁਰ ਪਹਿਰਾ ਦੇ ਕੇ ਸਾਹਿਬ ਗੁਰੂ ਕਲਗੀ ਤਰਪਾਤਸ਼ਾਹ ਦੀ ਬਖਸ਼ਿਸ਼ ਦੇ ਪਾਤਰ ਬਣੋ, ਤਾਂ ਜੋ ਆਪਣਾ ਮਾਨਵਤਨ ਧਾਰਿਆ ਸਫਲਾ ਹੋ ਸਕੇ ਔਰ ਮਹਾਂਪੁਰਖਾਂ ਦੀਆਂ ਮਨਾਈਆਂ ਬਰਸੀਆਂ ਯਾਦਾਂ ਵੀ ਸਹੂਲੀਆਂ ਹੋ ਸਕਣ। ਹੁਣ ਤੱਕ ਜਿਨ੍ਹਾਂ ਨੇ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਨਹੀਂ ਕੀਤੀ, ਉਹ ਗੁਰੂ ਸਤੋਤਰ ਪੜ੍ਹ ਕੇ ਆਪਣੀ ਰਸਨਾ ਸਫਲੀ ਬਣਾ ਲਓ। ਕੀ ਤਹਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ
धन है धन है धन है गुरु अर्जुन साहिब धन है धन है धन है धन है गुरु हर गोबिंद साहिब धन है धन है धन है धन है गुरु श्री हर राय जी धन है धन है धन है धन है गुरु श्री हर कृष्ण जी धन है धन है धन है धन है गुरु तेग बहादुर धन है धन है धन है धन है गुरु गोविंद सिंह जी धन है धन है धन है धन है गुरु ग्रंथ साहिब जी धन है धन है धन है धन है हीरा पंथ खालसा धन है सतनाम श्री वाहिगुरु बोल सतनाम श्री वाहिगुरु बोल वाहिगुरु 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 बो वाहिगुरु 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 बो वाहिगुरु बोल कदे ना डो वाहिगुरु बोल कदे ना डो वाहिगुरु वाहिगुरु बोल प्यारिया तेरा प्यारा लगेगा बोल प्यारिया वाहिगुरु वाहिगुरु बोल प्यारिया तेरा किठना लगेगा बोल प्यारिया सतनाम श्री वाहिगुरु बो सतनाम श्री वाहिगुरु बोल वाहिगुरु बोल कदे ना डोल वाहिगुरु बोल कदे ना डोल सतनाम श्री वाहिगुरु बोल सतनाम श्री वाहिगुरु बोल